How it aya, how it gaya, how it jamya, how it mua, how it ditta, how it laya, how it katya, how it gaya, how it satyar kuriyar, how it pap punu vichar, how it narga surga avatar, how it hasse, how it rove, how it pariye, how it tove, how it jati jinsi khove, how it murak, how it siyana, mokh mukat ki saar na jana, how it maya, how it chaya, ome kar kar janti upaya, ome bhuje tadar suje, gyan vihuna kat kat luje, नानक हुक्मी लिखिए लेख जे आवे कह दे आवे ओ में हा जात है ओ में कर्म कमाए ओ में ही वंदना फिर जो नी पाए ओ में कितो पुजे कित संजम ही जाए ओ में हो हुक्म है पहिए किरत फिराए ओ में दीर्घ रोग है दारू भी इसमाए कृपा करे जे आपनी ता गुर का शब्द कमाए नानक सुनो जनो इत संजम दुख जाए सेव की ती संतो कई जिन्ही सचो सच त्याया ओनी मंदे पैर न रखियो कर सुकृत धर्म कमाया ओनी दुनिया तोड़े बंदनान पानी थोड़ा खाया तू बख्शी सी अगला नित देवे चढ़े सवाया वड्याई वड्डा पाया कागा चूड़ना पिंजरा से ता उड़ जाए जित पिंजरे मेरा सह वसे मास न तिद्दू खाए फरीदा तन सुखा पिंजर थिया तलिया कुंडे काग अजय सुरब न बुहारियो देख बंदे के पाग अजय सुरब न बुहारियो देख बंदे के पाग कागा करंग टंडोलिया सगला खाया मास ए दोही नैना मत छू फिर देखन की आस देख कुटम लो मोयो प्राणी माया को लपटाना माया होई नागनी जगत रही लपटाई खेत शरीर जो बीजिए अंत खलोया आई
संगत चरणा चुपटा अपने बड़ा आदि के लिए दास में उतरता है ओ ग्रह करोड़ों ही जन्मातों में कठिन कार्य बैठा है संगत ही संगत है भक्षण देव के बाद का करो संगत है भक्षे गुरु साहब भी भक्षते हैं
आओ विच आया आओ विच गया आओ विच जमिया आओ विच मुआ आओ विच देता आओ विच लैया आओ विच कटिया आओ विच गया आओ विच सचिया कुड़ियार आओ विच पाप पुण्य विचार आओ विच नरक सुरग अवतार आओ विच हसे आओ विच रोए आओ विच परिए आओ विच तोए ਵਿੱਚ ਜਾਤੀ ਗਿਣਤੀ ਹੋਵੇ, ਹਉ ਵਿੱਚ ਮੂਰਖ ਹਉ ਵਿੱਚ ਆਣਾ, ਮੋਖ ਮੁਕਤ ਕੀ ਸਾਰ ਨ ਜਾਣਾ,
ਆਤਮਿਕ ਪ੍ਰੇਰਣਾ ਨੂੰ ਵਿਅਕਤ ਕਰਦੇ ਹਨ। ਤਨ ਸੁੱਕ ਗਿਆ, ਪਿੰਜਰਾ ਮਾਤਰ ਰਹਿ ਗਿਆ, ਅਜੇ ਉਸ ਪਰਮਾਤਮਾ ਪਰਿੰਦਿਆਂ ਨੇ ਮਾਸ ਨੂੰ ਨੋਚ ਕੇ ਖਾਣਾ ਸ਼ੁਰੂ ਕਰਤਾ। ਮੁੜਦਾ ਸਮਝ ਕਰ ਕੀੜਿਆਂ ਨੇ ਤਨ ਦੇ ਵਿੱਚ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿੱਟੀ ਜਾਣ ਕਰਕੇ ਬੰਦੇ ਕੇ ਬਾਗ ਦਾ ਕੀ ਭਾਵ ਹੈ? ਇੱਥੇ ਜੀਵ ਦੀ ਅਪਣਾਈ ਗਈ ਕਿਰਿਆ, ਉਸ ਕਿਰਿਆ ਦੇ ਵਿੱਚ ਪ੍ਰਾਪਤੀ ਕਿਸ ਚੀਜ਼ ਦੀ ਹੋਈ? ਤਨ ਵੀ ਉੱਥੋਂ ਚਲਾ ਗਿਆ, ਪਿੰਜਰਾ ਮਾਤਾ ਰਹਿ ਗਿਆ, ਪਰ ਅਜੇ ਭਾਗ ਬਾਕੀ ਹੈ। ਭਾਗ ਦਾ ਬਾਬਾ ਫਰੀਦ ਜੀ ਦਾ ਭਾਵ ਹੈ ਇੱਥੇ ਕਰਮ। ਕਹਿੰਦੇ ਨਾ ਕਿ ਕਰਮ ਬਾਕੀ ਹਨ, ਜਦ ਤੱਕ ਇਹ ਕਰਮਾਂ ਦਾ ਲੇਖਾ ਖਤਮ ਨਹੀਂ ਹੋਵੇਗਾ, ਤਦ ਤੱਕ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਾਕਾ ਕਰੰਗ ਟੰਗੋਲੀਆ, ਸਗਲਾ ਖਾਈਆ ਮਾਸ, ਇਹ ਦੋ ਨੈਣਾ ਮਤ ਛੂ, ਫਿਰ ਦੇਖਣ ਕੀ ਆਸ। ਪਰਿੰਦਿਆਂ ਨੇ ਸਾਰਾ ਮਾਸ ਜਲੂਸ ਕਰਕੇ ਖਾ ਲਿਆ। ਫਰੀਦ ਜੀ ਫਰਿਆਦ ਕਰਦੇ ਹਨ, ਇਹਨਾਂ ਨਿਕ੍ਰਿਸ਼ਟ ਕੀੜਿਆਂ ਪਰਿੰਦਿਆਂ ਦੇ ਅੱਗੇ ਕਹਿੰਦੇ ਨੇ, ਮਾਸ ਤਾਂ ਤੁਸੀਂ ਖਾ ਲਿਓ, ਇਹ ਪਰਿੰਦੇ ਔਰ ਕੀੜੇ ਕੌਣ ਹਨ? ਸਾਡੇ ਰਿਸ਼ਤੇਦਾਰ, ਸੰਬੰਧੀ, ਵੱਡੇ ਵੱਡੇ ਪਿਆਰੇ, ਜਿਨ੍ਹਾਂ ਦੀ ਖਵਾਹਿਸ਼ਾਂ ਦੀ ਪੂਰਤੀ ਕਰਨ ਵਾਸਤੇ ਇਨਸਾਨ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦਾ ਹੈ। ਇਹ ਰੂਹਾਨੀ ਭਾਵ ਨੇ ਇਸ ਵਚਨ ਦੇ ਪ੍ਰਤੱਖ ਰੂਪ ਦੇ ਵਿੱਚ ਵਿਦਵਾਨਾਂ ਨੇ ਤੇ ਇਹੀ ਅਰਥ ਕੱਢਿਆ ਕਿ ਤਨ ਦਾ ਮਾਸ ਖਤਮ ਹੋ ਗਿਆ, ਪਰ ਅਸਲ ਦੇ ਵਿੱਚ ਜਿਹੜੀ ਪ੍ਰਾਣ ਸ਼ਕਤੀ ਇਸ ਜੀਵਾਤਮਾ ਨੂੰ ਇਹ ਸਰੀਰ ਨੂੰ ਕੋਈ ਸਾਧਨ ਮਿਲਿਆ ਇਸ ਮੁਲਕ ਦੇ ਵਿੱਚ ਆਪਣਾ ਕੰਮ ਕਰਨ ਵਾਸਤੇ। ਆਪਣਾ ਕੰਮ ਕਿਹੜਾ ਸੀ? ਆਪਣੇ ਖਸਮ ਨੂੰ ਮਿਲਣਾ। ਖਸਮ ਕੌਣ ਹੈ? ਜਿਸ ਇਸਤਰੀ ਦੇ ਇੱਕ ਤੋਂ ਜ਼ਿਆਦਾ ਖਸਮ ਹੁੰਦੇ ਹਨ ਉਹਨਾਂ ਨੂੰ ਫਿਰ ਖਸਮ ਨਹੀਂ ਕਿਹਾ ਜਾਂਦਾ, ਉਸ ਇਸਤਰੀ ਨੂੰ ਅਸੀਂ ਵੇਸ਼ਿਆ ਕਹਿੰਦੇ। ਹੁਣ ਅਸੀਂ ਵਿਚਾਰ ਕਰਨਾ ਹੈ, ਅਸੀਂ ਪਤੀ ਵਰਤਾ ਇਸਤਰੀ ਹਾਂ ਜਾਂ ਵੇਸ਼ਿਆ ਬਣੇ ਹੋਏ ਇਸ ਜਗਤ ਦੇ ਵਿੱਚ ਆਪਣੀ ਹਸਤੀ ਵਟਾ ਰਹੇ। ਜਿਹੜੀ ਜੀਵਾਤਮਾ ਵੇਸ਼ਿਆ ਹੈ पति चरण का पालन नहीं कर दी, उसका सारा पिंजर बच्चा में मांस खोल दो बदन का काट लिया, अचल लाज की प्रभावी काम जो प्राण शक्ति जड़ी है तो प्राय खसना तो जो कुर्बान कर देती है, एक प्राय फसल इस जगत के बीच जन्म तो ही मिलते हैं, मां ने जन्म देता है, प्यो ने परवरिश की थी और गुरुआ ने शिक्षा देती और जितने संबंधी सन और सारे ने कोई ना कोई साधन दे रूप में साधन पा लिया और इन सारे ने उसका भुगतान लिया कर है और जन की बात में सब कुछ भूल करके उन्होंने का भुगतान कर दिए और प्राण शक्ति को गवा लेंगी है, यानी कि उसका शरीर खत्म हो जाता है और उसने दरगाह के भी शर्मिंदा होना पड़ता क्योंकि वो वेश्या को लगती है। सो पतिव्रता वो स्त्री होती है जी अपने घर के बीच रह करके सिर्फ एक अपने खसम का अपने पति का ख्याल करती है पर शरीर रूप के सेवा के रूप के अपने सारे कुंबे का सारे समाज का सब की पालना करती है। ये है रूहानी तो अर्थ जो इस वचन के रूप दर्ज है। असी फैसला करना है असी पतिव्रता के धर्म अपनाना है या कि वेश्या का ला करके दरगाह के लिए शर्मिंदा होना पड़ेगा। सो भाग का जो लफज मेन अर्थ है वो है कर्म। सो आज के रूहानी सत्संग वास्ते गुरु नानक साहब ने जो शब्द बख्शा है वह हम है। ये हम से नाल के वचन के श्लोक हैं ये ग्रंथ साहब के आशा की वार नाम के बाणी के बीच दर्ज है और इस बाणी में एक विशेष शैली के बीच गाण का गुरु नानक साहब ने उपदेश दिता है। वो शैली कहनी है राजा असराज कुंडा उसकी युद्ध कथा का वर्णन पाठ कविया ने जिस शैली के बीच किया से हुक्म है इस वाणी में उस शैली के बीच उन्होंने नाल बिल्कुल स्पष्ट है कि इस जगत का कोई भी राग जड़ा है गुरु नानक साहब ने रिकॉर्ड नहीं से किया जिस शैली के बीच इन्हें कविया ने गाया सीगा उसी शैली के बीच गाया है और इस शुद्ध राग दे शुद्ध धुन दे जिन्हें रागी सिंह ने इस बाणी में व्यक्त किया है गाया है बड़ी आनंदमयी बाणी है। इसमें सुनने के नाल ही अगर सानू इस दे रूहानी अर्थ पता हो बहुत बेशुमार कीमती बाणी है। गुरु ग्रंथ साहब का हर लफ्ज एक आकाशवाणी है। इस आकाशवाणी में आज तक कोई एक लफ्ज भी जमा कटा नहीं कर सकता और जुगो जुग गुरु की पदवी जो दिखी गई है सुहाणी में ये अटल रहेगी। जितने भी मत पर तरह इस वाणी रूप गुरु की अवेलना कर रहे हैं निंदा कर रहे हैं ये सब लोग शर्मिंदा होना पड़ेगा। आने वाला समय इशारा कर रहा है ये वचन सदा सार्थक है। इस कारण सदा फर्ज में सुनना है इस हुक्म ये हुक्म अकाल पुरख परमात्मा आत्मिक प्रेरणा है। किसी भी जीवात्मा ने इसको कहना नहीं है बनाया नहीं है। जिन्हें लोग इस वाणी में इस जगत के बीच व्यक्त किया है ये निमित्त यानी सिर्फ साधन मात्र है, चाहे वो गुरु नानक साहब से, चाहे वो गुरु अंगद देव जी से, चाहे गुरु अमरदास जी से, गुरु रामदास जी से, गुरु अर्जुन देव जी से, और गुरु तो उसके अलावा तीर फकीर दे और पहाड़ कब्जा दे उस रस्ते सब कुछ अकाल पुरख आत्मिक प्रेरणा जब इन्हों अंतर प्राप्त होती सी तो व्यक्त करते दास धनी जी को निर्वाह तो प्रेरणा जब अंतर आती है उस समय का ख्याल ना उस स्थान के नाल कोई विद्रोह है जीव चाहे उस वक्त पालक के बैठा है किसी सत्संग बैठा है किसी जरूरी मीटिंग में अटेंड कर रहा है एक प्रेरणा अंतर गुरु नानक साहब ने अपनी बाणी के अपने कलम के नाल दर्ज किया है उमरदानिया छेद रबाब बाणी आई है उस वक्त वो जंगल च बैठे ने सफर कर रहे हैं या ध्यान के मगन है मरदाना तो नहीं छेड़ रहा है पर गुरु नानक साहब इस आत्मिक प्रेरणा ने इस ताकत ने जो अकाल पुरख की तरफ उन्होंने प्राप्त होती सी कोई लफस जो अंतर के मिलते सन उन्होंने सिर्फ व्यक्त कर देंगे सन तब उस तो बाद अपनी कलम के नाल लिख करके अपने झोले लोग रख लेंगे सन आने वाले लसना के मार्गदर्शन वास्ते यह है इस आकाशवाणी का इतिहास जिसनों असं भुल चुके हैं इसके नाल एक बड़ा कीमती पहलू है मरदाने का मरदाना रवाब बजाना जी शुद्ध राधा दे पर बहुत सुंदर तरीके किसी कारण इस कला के निपुणता के कारण गुरु नानक साहब ने जो और उसने अपने उसका कारण यही सी कि जितनी भी बाणी उन्होंने मिली सी सारी राग ने मिली सी और जितने भी कविया ने या गुरु साहबान ने इस प्रेरणा में व्यक्त किया है उन्होंने राधा के व्यक्त किया है और ग्रंथ साहब के दर्ज है शब्द बाद लिखा गया है उस तो पहले राग किस राग के इस वाणी में असं गाना है व्यक्त करना है तो निश्चित है और अगर इस वाणी में साधन आदमी कोई भी पुरुष या स्त्री शुद्ध राग का ज्ञान रखने वाला चंद महीना धुना के कोई गल नहीं है सिर्फ असं अपना कथन कर रहे हैं असं सोच रहे हैं साड़ी आवाज बड़ी अलाई है यह होना है सोना के असं अपने अस्थि बिता रहे हैं इस सोना के निकल जा इन्हों राजी सिंह के पिछ दौड़न की कोशिश मत करो इस रूहानी ज्ञान के अर्थ में प्राप्त करो इसकी गहराई के जाओ अगर परमात्मा ने मिलना चाहते हो तो उसके उपदेश का पालन करो आत्मा और परमात्मा का योग का विषय ये वेरी पर्सनल निजी विषय है अगर इन्हों दोनों के बीच कोई तीसरा मौजूद है तो यह योग अकाल युगा तक कभी भी नहीं होगा जितने मर्जी राग लो स्पीकर के लाते हो जितने मर्जी ग्रंथ पोथियां लिखते हो जितना मर्जी शासन करते जगत का धर्म करते रहो इस आत्मा का कल्याण कभी भी नहीं अगर इसका कल्याण करने का शौक रखते हो इस संसार के सिमर लो सीमित हो जाओ जान बूझ कर पावरे काज बिगारे पाप करत सचुचत नाही मैं गर्भ ने मारियो कहते कि बावरा बनना
ਤੂੰ ਜਾਣ ਬੂਝ ਕਰਕੇ ਆਪਣਾ ਕੰਮ ਖਰਾਬ ਕਰ ਲਿਆ। ਹੁਣ ਕੰਮ ਕਿਹੜਾ ਸੀਗਾ? ਤੇ ਯੋਗ ਨੂੰ ਪ੍ਰਾਪਤ ਕਰਨਾ। ਯੋਗ ਨੂੰ ਜੇ ਤੂੰ ਪ੍ਰਾਪਤ ਕੀਤਾ ਨੇ, ਤੂੰ ਆਪਣਾ ਕੰਮ ਹੀ ਵਿਗਾੜ ਲਿਆ, ਯਾਨੀ ਪਰਮਾਤਮਾ ਤੋਂ ਦੂਰ ਹੋ ਗਿਆ। ਉਸਦਾ ਕਾਰਨ ਕੀ ਸੀ? ਉਹਦੇ ਵਕਤ ਕਰਕੇ ਪਾਪ ਕਰਤ ਸੰਚਤ ਨਹੀਂ, ਸੰਚਤ ਸਿੱਕਣਾ, ਯਾਨੀ ਤੂੰ ਸਿੱਕੜ ਨਹੀਂ ਪਿਆ ਪਾਪ ਕਰਨ ਤੋਂ ਬਚਣ ਵਾਸਤੇ। ਤੇ ਦੋਨੋਂ ਅਰਥ ਸਪਸ਼ਟ ਹੈ। ਹੁਣ ਪਾਪ ਕੀ ਹੈ? ਇਸ ਜੀਵਾਤਮਾ ਦਾ ਮੋਚੋ ਚੋਲੇ ਦੇ ਵਿੱਚ ਪਾ ਕਰਕੇ ਇਸ ਜਗਤ ਦੇ ਨਿਕਸ਼ਾ ਭੋਗਾਂ ਨੂੰ, ਵਸਤੂ ਪਦਾਰਥ ਔਰ ਸੰਬੰਧਾਂ ਨੂੰ ਔਰ ਇੰਦਰੀ ਸਾਧਨ ਜਿਹੜੇ ਕਿ ਨਸ਼ਟਵਰ ਨੇ, ਇਹਨਾਂ ਨੂੰ ਪ੍ਰਾਪਤ ਕਰਨ ਵਾਸਤੇ, ਕਾਇਮ ਕਰਨ ਵਾਸਤੇ ਆਪਣੀ ਪ੍ਰਾਣ ਸ਼ਕਤੀ ਖਰਚ ਕਰਦਾ ਹੈ। ਤੇ ਇਸ ਜੀਵਾਤਮਾ ਦਾ ਇਸ ਮਨੋਖੇ ਜਨਮ ਦੇ ਵਿੱਚ ਚੋਲੇ ਦੇ ਵਿੱਚ ਆ ਕਰਕੇ ਸਥੂਲ ਮਾਨਸੀ ਔਰ ਜ਼ਬਾਨ ਦੇ ਨਾਲ ਕਮਾਇਆ ਗਿਆ ਸਿਰਫ ਔਰ ਸਿਰਫ ਪਾਪ ਮੰਤਰ ਹੈ। ਔਰ ਇਸ ਪਾਪ ਤੋਂ ਬਚਣ ਵਾਸਤੇ ਇੱਕੋ ਹੀ ਉਪਾਅ ਹੈ, ਸਿਖਰ ਜਾਣਾ, ਸੀਮਿਤ ਹੋ ਜਾਣਾ, ਇਸ ਸੰਸਾਰ ਦੇ ਵਿੱਚ ਉਤਨਾ ਹੀ ਯੁਕਤ ਹੋਣਾ ਜਿਤਨਾ ਕਿ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਹੈ। ਪਾਪ ਕਰਤ ਸੰਚਤ ਨਾ ਬਿਨਾ ਗਰਭ ਨੂੰ ਲਾ ਰਹੇ ਹੋ। ਅਗਰ ਤੂੰ ਸਿਕੜੇ ਹੋਇਆ ਨਹੀਂ ਤੇ ਗਰਭ ਕਿਵੇਂ ਹੋਣਾ? ਜਿਸ ਨੂੰ ਇਸ ਵਾਰ ਦੇ ਵਿੱਚ ਹਾਊ ਦੇ ਲਫ਼ਜ਼ ਦੇ ਨਾਲ ਵਿਅਕਤ ਕੀਤਾ ਗਿਆ ਕਿ ਤੂੰ ਹੋਣਾ ਦੇ ਵਿੱਚੋਂ ਬਚਣ ਵਾਸਤੇ, ਨਿਕਲਣ ਵਾਸਤੇ ਤੂੰ ਕੋਈ ਉਦਮ ਕੋਈ ਉਪਾਅ ਨਹੀਂ ਕੀਤਾ। ਸੋ ਗੁਰੂ ਤੇਗ ਬਹਾਦਰ ਜੀ ਨੇ ਬਿਲਕੁਲ ਇੱਕ ਬਚਨ ਦੇ ਵਿੱਚ ਸੂਰੀ ਰੂਹਾਨੀਅਤ ਜਿਹੜੀ ਉਹ ਯਾਦ ਕਰ ਦਿੱਤੀ ਹੈ। ਜਿਸ ਨੇ ਇਸ ਬਚਨ ਨੂੰ ਸਾਰਥਕ ਕਰ ਲਿਆ ਉਸਦਾ ਤਾਂ ਯੋਗ ਅਵਸ਼ ਹੈ। ਔਰ ਇਸ ਯੋਗ ਨੂੰ ਕਮਾਉਣ ਵਾਸਤੇ ਹੀ ਉਹ ਜੀਵਾਤਮਾ ਇਸ ਮੁਲਕ ਦੇ ਵਿੱਚ ਆਈ ਹੈ, ਇਸ ਮੁਲਕੇ ਚੋਤੀ, ਕਿਉਂਕਿ ਮੁਲਕ ਦੇ ਵਿੱਚ ਤੇ ਅਪਾਰ ਜਨਮਾਂ ਤੋਂ ਆ ਰਹੀ ਹੈ। 84 ਲੱਖ ਜਾਮਿਆਂ ਦੀ ਚਿਤਰੀਆਂ ਵਧੀ ਹੈ। ਸਾਰੇ ਦੇਸ਼ ਸ਼ਬਦ ਪ੍ਰਾਣ ਪੜ੍ਹ ਕਰਕੇ ਦੇਖ ਲਓ। ਰਿਸ਼ੀ ਮੁਨੀਆਂ ਨੇ ਇਹ ਮਜ਼ਬੂਰ ਨੂੰ ਖਾਲੀ ਛੋੜ ਦਿੱਤਾ। ਕਹਿੰਦੇ ਨੇ ਇਸ ਦਾ ਫੈਸਲਾ ਕੋਈ ਨਹੀਂ ਕਰ ਸਕਦਾ, 1.84 ਦੇ ਵਿੱਚ ਕਿਤਨਾ ਸੋਨੇ ਲੱਗਦਾ। ਇਸ ਤੋਂ ਸੋਚ ਲਓ, ਜਿਸ ਨੇ 1000 ਸਾਲ ਪਰਮਾਤਮਾ ਨੂੰ ਮਿਲਣ ਵਾਸਤੇ ਤਪ ਕੀਤਾ, ਉਹ ਵੀ ਫੈਸਲਾ ਨਹੀਂ ਕਰ ਸਕੇ ਕਿ 84 ਚ ਕਿਤਨਾ ਸੋਨੇ ਲੱਗੇਗਾ। ਫਿਰ ਇੱਕ ਮੌਕਾ ਮਿਲਿਆ ਹੈ ਇਨਸਾਨ ਦੇ 1,84 ਜੋੜ ਸੁਭਾਈ ਮਾਨਸ ਤੋਂ ਭਗਤੀ ਵਜਾ ਉਸ ਪੌੜੀ ਤੋਂ ਜੋ ਨਰ ਚੁੱਕੇ ਆਏ ਜਾਏ ਭੁੱਖ ਪਾਏਗਾ। ਇਸ ਪੌੜੀ ਤੋਂ ਖੈਰ ਫਿਸਲ ਗਿਆ। ਸਾਧ ਸੰਗਤ ਜੀ ਦਰਬਾਰ ਦੇ ਵਿੱਚ ਬੜੇ ਮਹਾਨ ਦਰਬਾਰੀ ਰੱਖੇ, ਆਖਰੀ ਪ੍ਰਾਪਤ ਤੋਂ ਅਸੀਂ ਖੜੇ ਹਾਂ, ਪੈਰ ਫਿਸਲ ਚੁੱਕਾ ਸੀ। 39 ਸਾਲ ਦੇ ਬਾਅਦ ਬੁਢਾਪਾ ਹੈ, ਜਿਹੜੇ ਛੋਟੇ ਨੇ ਉਹ ਫੈਸਲਾ ਕਰ ਸਕਦੇ ਨੇ ਤੇ ਸਾਡੀ ਬੜੀ ਉਮਰ ਬਾਕੀ ਹੈ। ਮਨੁੱਖੇ ਜਨਮ ਦੀ ਉਪਲਬਧੀ ਆ ਗੁਣ ਹੈ, ਇਹ ਕਿਸੇ ਵਕਤ ਵੀ ਧੋਖਾ ਦੇ ਦੇਣਾ, ਇਸਦਾ ਕੋਈ ਯਕੀਨ ਨਹੀਂ। ਇੱਥੋਂ ਬੈਠੇ ਆ ਪਤਾ ਨਹੀਂ ਘਰ ਜਾਂਦੇ ਆ, ਇਤਨਾ ਵੀ ਯਕੀਨ ਨਹੀਂ। ਫਿਰ ਵੀ ਅਗਰ ਤੁਸੀਂ ਫੈਸਲਾ ਕੀਤਾ ਹੈ, ਅੜੀ ਅਸੀਂ ਜਵਾਨ ਹਾਂ 39 ਸਾਲ ਤੋਂ, ਤੇ ਕੋਈ ਗੱਲ ਨਹੀਂ, ਜਿਹੜੇ ਦਰਬਾਰੀ 39 ਸਾਲ ਨੂੰ ਪਾਰ ਕਰ ਚੁੱਕੇ ਨੇ ਉਹ ਕਿਸ ਧਰਮ ਦੇ ਵਿੱਚ ਬੈਠੇ, ਕਿਸ ਹੋਣਾਂ ਦੇ ਵਿੱਚ ਬੈਠੇ? ਪਾਰ ਤਾਂ ਕਿਸੇ ਚੁੱਕਾ, ਤਿੰਨ ਸੌ ਕਿਸੇ ਚੁੱਕਾ, ਚੌਥੇ ਸੌ ਦੀ ਕੋਈ ਗਰੰਟੀ ਨਹੀਂ। ਬੁਢਾਪਾ 5 ਸਾਲ ਕੱਟੇ, 10 ਸਾਲ ਕੱਟੇ, 20 ਸਾਲ, 20 ਤੋਂ ਉੱਤੇ ਵੀ ਕੱਢ ਲਏਗਾ। ਸਮਾਜ ਦੇ ਉੱਤੇ ਵੀ ਬੋਝ ਰੱਖਣੇ ਉੱਤੇ ਵੀ ਬੋਝ, ਕੁਛ ਸਮਝ ਨਹੀਂ ਆਏਗਾ। ਅੱਖਾਂ ਤੇ ਖੜੀਆਂ ਨਹੀਂ, ਸਰੀਰ ਕੰਬੇਗਾ, ਪਰ ਅੰਦਰ ਤਾਲ ਨਿਭਾਣੇ ਨਾਲ ਚੱਲ ਰਿਹਾ ਜਵਾਨ। ਅੱਜ ਤੂੰ ਸਾਰਾ ਦਿਨ ਦੌੜਾ ਰਿਹਾ, ਬਿਲਕੁਲ ਅਸਤੀ ਖਤਮ ਹੋ ਗਈ, ਪਰ ਅੱਜ ਦੇ ਪਿੱਛੇ ਦੌੜ ਰਹੇ। ਅੱਜ ਫਿਰ ਕੰਮ ਦੇ ਵਿੱਚ ਸ੍ਰਿਸ਼ਟੀ ਦੇ ਸਾਰੀ ਪ੍ਰਾਣ ਸ਼ਕਤੀ ਖਤਮ ਹੋ ਗਈ। ਰਾਤ ਕਾਮ ਦੇ ਵਿੱਚ ਬੀਤ ਗਈ, ਦਿਨ ਅਰਥ ਦੇ ਵਿੱਚ ਬੀਤ ਗਿਆ। ਧਰਮ ਔਰ ਮੋਕਸ਼ ਦਾ ਕੋਈ ਪਤਾ ਨਹੀਂ, ਜਿਹਨਾਂ ਚਾਰ ਪਦਾਰਥਾਂ ਨੂੰ ਲੈਣ ਆਏ ਸੀ। ਜਾਣੀ ਕਿ ਆਪਣਾ ਕੰਮ ਭੁੱਲ ਗਏ, ਇਸ ਕੋਲ ਤੇ ਜੋ ਨਾਲ ਚੁੱਕੇ ਮਰ ਚੁੱਕ ਚੁੱਕਾ। ਹੁਣ ਕੋਈ ਗਰੰਟੀ ਨਹੀਂ ਹੈ, ਸਿਰਫ ਇੱਕੋ ਹੀ ਗਰੰਟੀ ਹੈ, ਹੱਥ ਮੰਗ। ਕਿਉਂਕਿ ਹੱਥ ਮੰਗਣੇ ਬਾਕੀ ਰਹਿ ਗਏ ਨੇ, ਕਿਉਂਕਿ ਪੈਰ ਫਿਸ ਲਿਆ ਤੇ ਉਸ ਤੋਂ ਬਾਅਦ ਫਿਰ 84 ਖੜੀ ਹੈ। ਤੁਸੀਂ ਅਹੰਕਾਰ ਦੇ ਵਿੱਚ ਮਤ ਰਹੇ, ਅਸੀਂ ਬਹੁਤ ਸੇਵਾ ਕੀਤੀ ਹੈ, ਸਰੀਰ ਰੂਪ ਦੀ ਅਪਣਾਈ ਗਈ ਕਿਰਿਆ, ਉਹ ਮਾਲਕ ਹੋਣ ਵਾਸਤੇ ਦਿੱਤੀ ਸੀ, ਮਾਲਕ ਨਹੀਂ ਸੀ ਉਹ ਮੈਂ ਸੀ। ਸ਼ਿਸ਼ੂ ਨੇ ਵੀ ਜਾਂ ਹੋਰ ਪਿੱਛੋਂ ਕੋਈ ਅਰਬਾਂ ਚ ਕਦਾ ਮਿਲਣਾ ਛੋੜ ਕੇ ਉਸ ਦਾ ਮਜ਼ਮੂਨ ਸਾਬਤ ਕਰਾਂਗੇ। ਕਿਸੇ ਨੇ ਵੀ ਨਾਲ ਨਹੀਂ ਤੋਰੀ ਕਾਮ ਨੂੰ ਰਾਤਾਂ ਤੇ ਕਿਰਿਆ ਨੂੰ ਬਣਾਇਆ ਔਰ ਕਿਰਿਆ ਦਾ ਫਲ ਹੈ ਬੰਧਨ ਔਰ ਬੰਧਨ ਦੇ ਵਿੱਚ ਜੀਵਾਤਮਾ ਆਵਾ ਸ਼ਾਇਦੀ ਉਸਨੂੰ ਕੋਈ ਮਾਈ ਦਾ ਨਾਲ ਬਚਾ ਨਹੀਂ ਸਕਦਾ। ਆਪਣੇ ਵੱਡੇ ਵੱਡੇ ਗੁਰੂਆਂ ਦੇ ਇਤਿਹਾਸਾਂ ਨੂੰ ਪੜ੍ਹ ਕਰਕੇ ਦੇਖੋ ਸਭ ਦੇ ਵਿੱਚ ਮਸਾਲਾ ਦਰਜ ਨੇ। ਸਰੀਰਕ ਰੂਪ ਦੇ ਵਿੱਚ ਜਿਹਨਾਂ ਨੇ ਸਾਰੀ ਉਮਰ ਇਹ ਕਿਰਿਆ ਅਪਣਾਈ ਜਿਸ ਨੂੰ ਅਸੀਂ ਸੇਵਾ ਕਰਾਂਗੇ ਉਹ ਲਸਟ ਦੇ ਵਿੱਚ ਯਾਨੀ ਕਾਮ ਇੱਛਾ ਦੇ ਵਿੱਚ ਬਿਤਾਈ ਔਰ ਉਹ ਇੱਛਾ ਜਾਸੀ ਸੀ ਪੂਰਨ ਸਤਿਗੁਰਾਂ ਦੇ ਦਰਬਾਰੀ ਪਾਠੀ ਸਨ ਉਹਨਾਂ ਨੂੰ ਸੋਗ ਦੇ ਜੋੜ ਦੇ ਵਿੱਚ ਜਾਣਾ ਪਿਆ ਰਿੱਛ ਦੀ ਜੋੜ ਦੇ ਵਿੱਚ ਜਾਣਾ ਪਿਆ। ਕਿਆ ਉਹ ਸਤਿਗੁਰ ਪੱਛਾਂ ਨਾਲ ਸੰਬੰਧ ਨਹੀਂ ਸਮਝਦੇ? ਉਹ ਸਤਿਗੁਰ ਦਾ ਮਸਲਾ ਨਹੀਂ ਹੈ। ਸਤਿਗੁਰ ਨੇ ਤਾਂ ਸਾਨੂੰ ਉਮਰ ਪਾ ਦਿੱਤਾ ਮੈਲ ਧੋਣ ਵਾਸਤੇ। ਉਹ ਭਾਈ ਤੇਰਾ ਸ਼ੌਕ ਹੈ ਮੈਲ ਨੂੰ ਧੋਣਾ ਜਾਂ ਮੈਲ ਨੂੰ ਇਕੱਠਾ ਕਰਨਾ? ਜਿਹੜੇ ਸੋਨਾ ਦੇ ਵਿੱਚੋਂ ਨਿਕਲਣਾ ਅੱਜ ਅਸੀਂ ਸੋਨਾ ਨੂੰ ਸਮਝਣਾ ਹੈ ਇਹ ਹੋਣਾ ਕੀ ਚੀਜ਼ ਹੈ। ਅਗਰ ਹੋਣਾ ਆਉਣਾ ਕਰਦੇ ਰਹਾਂਗੇ ਤਾਂ ਕੋਈ ਸ਼ੱਕ ਸਮਝ ਨਹੀਂ ਆਇਆ। ਵਿਦਵਾਨਾਂ ਨੇ ਸਾਰੀਆਂ ਗੱਲਾਂ ਜਿਤਨੇ ਵੀ ਅਰਥ ਦਿੱਤੇ ਨੇ ਜਾਂ ਕਹਿ ਜੀ ਤੁਸੀਂ ਹੋਣਾ ਦੇ ਵਿੱਚ ਪਰ ਹੋਣਾ ਨੇ ਕਿਸੇ ਨੂੰ ਅੱਜ ਤੱਕ ਵਿਅਕਤ ਨਹੀਂ ਕੀਤਾ। ਅੱਜ ਗੁਰੂ ਨਾਨਕ ਸਾਹਿਬ ਸੋਨਾ ਅਸੀਂ ਇਸ ਬਾਣੀ ਦੇ ਜ਼ਰੀਏ ਸ਼ਰਮਾ ਕਰਾਂਗੇ ਕੀ ਉਪਦੇਸ਼ ਦਿੰਦੇ ਹਨ। ਪਿਛਲੇ ਸਾਸਨਾਂ ਦੇ ਵਿੱਚ ਗੁਰੂ ਸਾਹਿਬ ਨੇ ਜੋ ਪ੍ਰਕਿਰਤੀ ਦਾ ਵਿਸ਼ਲੇਸ਼ਣ ਦਿੱਤਾ ਸੀ ਪੰਜ ਮਾਘ ਪੰਜ ਪਰਮਾਤਮ ਪੰਜ ਕਰਮ ਇੰਦਰੀਆਂ ਪੰਜ ਗੱਲ ਇੰਦਰੀਆਂ ਇੱਕ ਇੰਦਰੀ ਹੈ ਉਸਦੇ ਉੱਪਰ ਮਨ ਉਸਦੇ ਉੱਪਰ ਬੁੱਧੀ ਹੈ ਅਤਿ ਸੂਕਸ਼ਮ ਬੁੱਧੀ ਦਾ ਫੈਸਲਾ ਚਿੱਤ ਨੂੰ ਦਿੱਤਾ ਜਾਂਦਾ ਜੋ ਧਾਰਨ ਔਰ ਚਿੱਤ ਦੇ ਉੱਪਰ ਹੁੰਦਾ ਹੈ ਉਹ ਪ੍ਰਕਿਰਤੀ ਦਾ ਪੂਰਨ ਵਿਸ਼ਲੇਸ਼ਣ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ। ਇਹ ਵੀ ਪ੍ਰਕਿਰਤੀ ਲਈ ਅਤਿ ਸੂਕਸ਼ਮ ਹੈ ਦ੍ਰਿਸ਼ਟੀ ਗੋਚਰ ਨਹੀਂ ਉਸੀ ਦਾ ਸੂਕਸ਼ਮ ਯਾਨੀ ਸਥੂਲ ਹੈ ਸੂਕਸ਼ਮ ਦਾ ਸਥੂਲ ਹੰਕਾਰ ਹੈ ਇਹ ਹੈ ਇਹਦਾ ਪ੍ਰਕਿਰਤੀ ਵਿਸ਼ੇਸ਼। ਹੁਣ ਅਸੀਂ ਦੇਖਣਾ ਹੈ ਕਿ ਇਸ ਜਗਤ ਦੇ ਵਿੱਚ ਇਹ ਜੋ ਪ੍ਰਕਿਰਤੀ ਜਿਹੜੀ ਜਿਸ ਨੂੰ ਕਹੀਏ ਵੇਦਾਂ ਦੇ ਵਿੱਚ ਵੇਦਾਂ ਦੇ ਵਿੱਚ ਬੜੀ ਮਿਹਨਤ ਆਈ ਜੀ ਵੇਦ ਇੱਕ ਮੁਕੰਮਲ ਗਿਆਨ ਦਾ ਆਧਾਰ ਹੈ ਮੁਕੰਮਲ। ਅਗਰ ਜਿਗਿਆਸੂ ਹੋ ਸ਼ੋ ਕਰਦੇ ਪਰਮਾਤਮਾ ਦਾ ਵੇਦਾਂ ਦੇ ਗਿਆਨ ਨੂੰ ਮਿਲ ਸਕਦਾ ਇਹ ਗਿਆਨ ਕਿਸੇ ਪੂਰਾ ਮਹਾਤਮਾ ਤੋਂ ਮਿਲ ਸਕਦਾ ਹੈ ਬਾਜ਼ਾਰ ਦੇ ਵਿੱਚ ਵਿਦਵਾਨੀ ਅਰਥ ਉਪਲਬਧ ਹੋ। ਅਗਰ ਅਸੀਂ ਵਿਦਵਾਨੀ ਅਰਥਾਂ ਨੂੰ ਵੀ ਧਾਰਨ ਕਰ ਲਈਏ ਸਮਝ ਲਈਏ ਤੇ ਅਸੀਂ ਪ੍ਰਕਿਰਤੀ ਔਰ ਪਰਮਾਤਮਾ ਨੂੰ ਸਮਝ ਲਾਂਗੇ ਔਰ ਮੁਕਤੀ ਦਾ ਆਧਾਰ ਕੀ ਹੈ ਗਿਆਨ ਅੱਖਰੀ ਗਿਆਨ ਕਿਉਂਕਿ ਅੱਖਰੀ ਗਿਆਨ ਦੇ ਬਿਨਾਂ ਵਿਰਾਗ ਪੈਦਾ ਨਹੀਂ ਹੋ ਸਕਦਾ ਔਰ ਵਿਰਾਗ ਦੇ ਬਗੈਰ ਮੁਕਤੀ ਦੀ ਕੋਈ ਕਲਪਨਾ ਹੀ ਨਹੀਂ। ਅੱਖ ਬੰਦ ਕਰਕੇ ਬੈਠ ਜਾਣਾ ਕੋਈ ਵਿਸ਼ਾ ਹੀ ਨਹੀਂ ਹੈ ਉਹ ਤੋਂ ਬੜਾ ਨਿਕ੍ਰਿਸ਼ਟ ਔਰ ਅਧੂਰਾ ਪ੍ਰਚਾਰ ਹੈ ਸ਼ਰਮ ਦਾ। ਕਰਨ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਔਰ ਅਸੀਂ ਲੋਕ ਧਾਰਨ ਕਰ ਰਹੇ ਸਾਡਾ ਕੀ ਕਸੂਰ ਹੈ? ਅਸੀਂ ਤਾਂ ਅੰਧੇ ਹਾਂ ਅੰਧਿਆਂ ਨੂੰ ਅੰਧਾ ਮਾਰਗ ਦੱਸੇਗਾ ਤਾਂ ਕਿੱਥੋਂ ਜਾਣਗੇ? ਇਸ ਗਿਆਨ ਦੇ ਅਥਾਹ ਸਾਗਰਾਂ ਅਸੀਂ ਨਿੰਦਾ ਕਰ ਚੁੱਕੇ ਤੇ ਸਭ ਤੋਂ ਪਹਿਲੇ ਇੱਕ ਰਿਸ਼ੀ ਮੁਨੀਆਂ ਦੇ ਦਿੱਤਾ ਆ ਗਿਆਨ ਸ਼ੁਰੂ ਚ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਇਹ ਆਤਮਿਕ ਪ੍ਰੇਰਨਾ ਹੈ। ਉਹਨਾਂ ਵੱਡੇ ਵੱਡੇ ਮਹਾਰਾਜੇ ਗੁਰੂਆਂ ਨੂੰ ਤੋਂ ਤੁਸੀਂ ਇੱਕ ਮੰਤਰ ਦੀ ਗਣਨਾ ਕਰਕੇ ਦਿਖਾ ਦਿੰਦੇ ਕਿਉਂ ਕਿਉਂਕਿ ਅੰਤਰ ਦੇ ਵਿੱਚ ਉਹਨਾਂ ਨੂੰ ਇਹ ਤਾਕਤ ਪ੍ਰਾਪਤੀ ਨਹੀਂ ਹੋਈ। ਅਗਰ ਹੁੰਦੀ ਤੇ ਇਹ ਇੱਕ ਨਹੀਂ ਲੱਖ ਮੰਤਰ ਤੁਹਾਨੂੰ ਬਣਾ ਕਰਕੇ ਦਿਖਾ ਦਿੰਦੇ ਤੇ ਵਿਆਸ ਮੁਨੀ ਨੇ 20,000 ਮੰਤਰ ਦਿੱਤੇ ਨੇ ਤੇ ਕਿਆ ਇੱਕ ਬਹੁਤ ਦੀ ਕਲਪਨਾ ਹੈਗੀ ਹੈ ਉਸ ਇਨਸਾਨ ਦੀ ਉਸ ਆਤਮਾ ਦੀ ਕਮਾਏ ਗਏ ਯੋਗ ਦੀ ਉਪਲਬਧੀ ਹੈ ਜਿਹੜੀ ਅੰਤਰ ਦੇ ਵਿੱਚ ਪ੍ਰੇਰਨਾ ਮਿਲੀ ਪਰ 20,000 ਮੰਤਰਾਂ ਦੇ ਵਿੱਚ ਇਸ ਸ੍ਰਿਸ਼ਟੀ ਦੇ ਸਾਰੇ ਗਿਆਨ ਨੂੰ ਉਸਨੇ ਪ੍ਰਗਟ ਕੀਤਾ। ਵਾਲਮੀਕਿ ਜਿੰਦੇ ਮੰਤਰਾਂ ਨੂੰ ਮਾਰ ਕੇ ਮਨ ਮੁੱਖ ਤੇ ਗੁਜ਼ਾਰਾ ਕਰਦਾ ਸੀ। ਵਾਲਮੀਕ ਕਹਿੰਦੇ ਨੇ ਦੀਮਕ ਸਰੀਰ ਦੇ ਵਿੱਚ ਦੀਮਕ ਨੇ ਘਰ ਬਣਾ ਲਿਆ ਤਾਂ ਵੀ ਖਾ ਲਏ ਉਸ ਵਕਤ ਜਾ ਕਰਕੇ ਪ੍ਰਕਾਸ਼ ਦੀ ਪ੍ਰਾਪਤੀ ਹੋਈ ਔਰ ਫਿਰ ਜਿਸ ਵਕਤ ਉਸਨੂੰ ਆਤਮਿਕ ਪ੍ਰੇਰਨਾ ਮਿਲੀ 24,000 ਤੋਂ ਵੱਧ ਸ਼ਲੋਕਾਂ ਦੇ ਵਿੱਚ ਉਸ ਰਮਾਇਣ ਨੂੰ ਵਰਤ ਕੀਤਾ ਸਾਸਦਰ ਦੀ ਰਮਾਇਣ ਕੋਈ ਕਥਾ ਨਹੀਂ ਹੈ, ਉਸਦਾ ਇੱਕ ਇੱਕ ਬਚਨ ਰੂਹਾਨੀ ਭਾਵ ਦਾ ਅਥਾ ਸਾਗਰ ਹੈ। ਜ਼ਰੂਰਤ ਹੈ ਜਿਗਿਆਸੂ ਦੀ, ਜਿਗਿਆਸੂ ਨੂੰ ਇਸ ਜਿਗਿਆਸਾ ਨੂੰ ਸ਼ਾਂਤ ਕਰਨ ਵਾਸਤੇ ਭਗਤਾਂ ਦੀ ਲੋੜ ਨਹੀਂ। ਸਿਮਰ ਜਾਵੇ ਸੰਸਾਰ ਤੋਂ ਔਰ ਆਪਣੇ ਖਿਆਲ ਨੂੰ ਇਸ ਬਾਣੀ ਦੇ ਵਿੱਚ ਲਗਾ ਦੇਵੇ, ਇਹ ਆਤਮਿਕ ਪ੍ਰੇਰਣਾ ਹਰ ਮਨੁੱਖ ਨੂੰ ਮਿਲਦੀ ਹੈ, ਜਨਮ ਤੋਂ ਮਿਲਦੀ ਹੈ। ਜਦੋਂ ਮਾਂ ਦੇ ਪੇਟ ਦੇ ਵਿੱਚ ਚੇਤਾ ਲਟਕ ਰਿਹਾ ਹੁੰਦਾ ਉਸ ਲਈ ਵੀ ਉਹ ਤਾਕਤ ਮਿਲਣੀ ਹੁੰਦੀ ਹੈ। 1600 ਜੋੜ ਹੱਡੀਆਂ ਦੇ ਬਣਦੇ ਨੇ ਜਠਰ ਅਗਨੀ ਦੀ ਤਪਸ਼, ਉਹ ਤਪਸ਼ ਕੈਸੀ ਹੈ, ਇੱਕ ਲੋਹੇ ਦੇ ਖੋਲ ਦੇ ਵਿੱਚ ਇੱਕ ਆਤਮਾ ਨੂੰ ਰੱਖ ਕਰਕੇ ਤੰਦੂਰ ਇੱਕ ਦੌੜ, ਜੋ ਤਬਸ ਉਸਨੂੰ ਬਰਦਾਸ਼ਤ ਕਰਨੀ ਪਵੇਗੀ ਉਹ ਜੀਵਾਤਮਾ ਨੂੰ ਤੇ ਗਰਭ ਜੋੜ ਦੇ ਵਿੱਚ ਜਿਹੜਾ ਘੋਰ ਨਰਕ ਹੈ ਉਹ ਜੀਵਾਤਮਾ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ, ਤਦ ਜਾ ਕਰਕੇ ਇਨਸਾਨੀ ਚੱਲਣਾ ਮਿਲਦਾ। ਗੁਰੂ ਨਾਨਕ ਸਾਹਿਬ ਨੇ ਪਿਛਲੇ ਸਾਸਨ ਅੱਜ ਸਾਰਾ ਸਪਸ਼ਟ ਕੀਤਾ ਤੇ ਹੁਣ ਵਿਚਾਰ ਕਰਕੇ ਦੇਖ ਲਓ, ਜਿਹੜੀ ਜੀਵਾਤਮਾ ਨੇ ਆਂਤਰਿਕ ਪ੍ਰੇਰਣਾ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਹੀ ਇਸ ਜਗ੍ਹਾ ਤੇ ਵੀ ਇਹ ਕੀਮਤੀ ਬਾਣੀਆਂ ਵਿਅਕਤ ਕੀਤੀਆਂ ਹਨ। ਸੋ ਇਸ ਬਾਣੀਆਂ ਦੇ ਨਿੰਦਿਆ ਕਰਨ ਦੀ ਬਜਾਏ ਇਸ ਨੂੰ ਪੜ੍ਹ, ਸੰਸਾਰ ਚ ਸਿਕਰ ਕਰਕੇ ਗਿਆਨ ਪ੍ਰਾਪਤ ਕਰੋ। ਬਿਨਾਂ ਗਿਆਨ ਦੇ ਯਾਨੀ ਬਿਨਾਂ ਬੁੱਧੀ ਦੇ ਗਿਆਨ ਵੀ ਨਹੀਂ ਜਾਂਦੇ। ਹੁਣ ਇਹ ਜੋੜ ਦਾ ਆਧਾਰ ਕੀ ਹੈ? ਸਭ ਤੋਂ ਪਹਿਲੇ ਬੁੱਧੀ ਚਾਹੀਦੀ ਹੈ, ਬੁੱਧੀ ਦੇ ਵਿੱਚ ਵਿਵੇਕਤਾ ਚਾਹੀਦੀ ਹੈ। ਵਿਵੇਕਤਾ ਹੈ ਸੰਸਾਰ ਤੋਂ ਸਿਕਰਨਾ, ਔਰ ਉਹ ਸਿਕਰ ਕਰਕੇ ਹੀ ਬਾਣੀ ਦੇ ਨਾਲ ਜੁੜੇਗਾ, ਉਹ ਬਾਣੀ ਚੋਂ ਗਿਆਨ ਨੂੰ ਪ੍ਰਾਪਤ ਕਰਕੇ ਵਿਰਾਗ ਆਏਗਾ। ਵਿਰਾਗ ਕਰਨ ਵਾਲਾ ਹੀ ਇਹ ਚੋਕੜੀ ਲਗਾ ਕਰਕੇ ਉਪਾਸਨਾ ਕਰ ਸਕਦਾ, ਬਾਕੀ ਸਾਰਾ ਹੀ ਮੂਰਖ ਬਣਾਉਣ ਦਾ ਵਿਸ਼ਾ ਹੈ। ਸਾਸਰੇ ਵੀ ਜਗਤ ਦੇ ਮੂਰਖਾਂ ਦੀ ਕਮੀ ਹੈ, ਅਰਬਾਂ ਮੂਰਖ ਨੇ ਤੇ 2-4 ਲੱਖ ਮੂਰਖ ਬਣਾ ਵੀ ਲੈ ਤੇ ਕੀ ਫਰਕ ਪੈ ਜਾਂਦਾ? ਕੋਈ ਫਰਕ ਨਹੀਂ ਪੈ ਜਾਂਦਾ, ਕੋਈ ਦਿੱਤੀ ਹੀ ਨਹੀਂ ਤੇ ਮੂਰਖਾਂ ਦੀ ਕੋਈ ਕਮੀ ਨਹੀਂ ਹੈ। ਤੇ ਵਿਵੇਕਤਾ ਨੂੰ ਧਾਰਨ ਕਰੋ ਤੇ ਪ੍ਰਾਣ ਸ਼ਕਤੀ ਖਤਮ ਨਾ ਕਰੋ, ਤੇ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਬਿਨਾਂ ਗਿਆਨ ਦੇ ਕੁਛ ਵੀ ਨਹੀਂ ਹੁੰਦਾ। ਸੋ ਵੇਦਾਂ ਦੇ ਵਿੱਚ ਇਸ ਪ੍ਰਕਿਰਤੀ ਨੂੰ ਵਰਤ ਕੀਤਾ ਗਿਆ ਹੈ ਕਿ ਅਤਿ ਸੂਖਮ ਰੂਪ ਦੇ ਵਿੱਚ ਇਹ ਕੰਮ ਕਰਦੀ ਹੈ ਕਿ ਇਹ ਸਾਸੰਗ ਜੀ ਪਰਮਾਤਮਾ ਦਾ ਇੱਕ ਡੋਲ ਹੈ। ਇਸ ਦੇ ਵੀ ਗਲਤ ਅਰਥ ਦਿੱਤੇ ਗਏ ਨੇ ਕਿ ਇਸ ਥੋੜ ਰੂਪ ਦੇ ਵਿੱਚ ਹੈ, ਇਹਦੇ ਨਾਲ ਖਿਆਲ ਨਹੀਂ ਕਰਨਾ। ਅਗਰ ਪਰਮਾਤਮਾ ਦੇ ਗੁਣ ਦਾ ਖਿਆਲ ਨਹੀਂ ਕਰਨਾ ਤੇ ਫਿਰ ਇਸ ਜਗਤ ਦੇ ਵਿੱਚ ਜੋ ਵੀ ਪਰਮਾਤਮਾ ਬਣੇ ਨੇ ਉਹਨਾਂ ਦਾ ਖਿਆਲ ਕਰਨਾ ਹੈ, ਉਹਨਾਂ ਮੂਰਤੀਆਂ ਦਾ ਖਿਆਲ ਕਰਨਾ ਹੈ, ਉਹਨਾਂ ਕੋਟੀਆਂ ਦਾ ਖਿਆਲ ਕਰਨਾ ਹੈ, ਉਹ ਸਮੁੰਦਰ ਤਲਾਬ ਸਰੋਵਰਾਂ ਦਾ ਗੁਫਾ ਦਾ ਖਿਆਲ ਕਰਨਾ, ਸਾਸਰੇ ਵੀ ਕੁਝ ਵੀ ਨਹੀਂ ਮਿਲੇ ਉਹਨਾਂ ਨੂੰ। ਗੁਰੂ ਨਾਨਕ ਸਾਹਿਬ ਅੱਜ ਗੱਲ ਕਰ ਰਹੇ ਨੇ ਕਿੰਨੀ ਤਾਕਤ ਕੰਮ ਕਰ ਰਹੀ ਹੈ ਇਸ ਜਗਤ ਵਿੱਚ। ਸਭ ਤੋਂ ਪਹਿਲੇ ਇਹ ਪ੍ਰਕਿਰਤੀ ਜੋ ਪਰਮਾਤਮਾ ਦਾ ਗੁਣ ਹੈ, ਇਹਦਾ ਸਥੂਲ ਰੂਪ ਹੈ ਹੰਗਾਰ, ਪਰ ਇਹ ਪ੍ਰਕਿਰਤੀ ਕੰਮ ਨਹੀਂ ਕਰਦੀ। ਕੰਮ ਕਿਸ ਤਰੀਕੇ ਨਾਲ ਕਰਦੀ ਹੈ? ਬਣਾਇਆ ਅਕਾਲ ਪੁਰਖ ਨੇ, ਕੰਮ ਉਦੋਂ ਕਰੇਗੀ ਜਦੋਂ ਇਹਦੇ ਵਿੱਚ ਦੂਸਰਾ ਗੁਣ ਅਕਾਲ ਪੁਰਖ ਪਰਮਾਤਮਾ ਦਾ ਜੋ ਸ਼ਬਦ ਹੈ ਉਹ ਉਸਦੇ ਅੰਦਰ ਪ੍ਰਵੇਸ਼ ਕਰੇਗਾ। ਯਾਨੀ ਪ੍ਰਕਿਰਤੀ ਜਦੋਂ ਇਸ ਸ਼ਬਦ ਨਾਲ ਮੇਲ ਖਾਏਗੀ ਤੇ ਨਾਨਾ ਪ੍ਰਕਾਰ ਵਿਭਿੰਨ ਚੀਜ਼ਾਂ ਜੋ ਅਸੀਂ ਦੇਖ ਰਹੇ ਹਾਂ, ਵਸਤੂ ਪਦਾਰਥ ਔਰ ਸੰਬੰਧ, ਤਿੰਨ ਤਿੰਨ ਲਫ਼ਜ਼ਾਂ ਸਾਰਾ ਕੁਛ ਆ ਜਾਂਦਾ, ਇਹ ਦ੍ਰਿਸ਼ਟੀ ਗੋਚਰ ਹੋ ਜਾਵੇਗੀ। ਯਾਨੀ ਪ੍ਰਕਿਰਤੀ ਨਜ਼ਰ ਉਦੋਂ ਆਏਗੀ ਜਦੋਂ ਇਹਦੇ ਵਿੱਚ ਸ਼ਬਦ ਮਿਲੇਗਾ। ਸੋ ਸ਼ਬਦ ਵੀ ਪਰਮਾਤਮਾ ਦਾ ਗੁਣ ਹੋਣ ਕਰਕੇ ਪਰਮਾਤਮਾ ਹੀ ਹੈ। ਤੀਸਰਾ, ਇਹ ਆਕਾਰ ਨਜ਼ਰ ਤੋਂ ਆ ਜਾਏਗਾ ਪਰ ਕੰਮ ਨਹੀਂ ਕਰੇਗਾ, ਕੰਮ ਕਰ ਨਹੀਂ ਸਕਦਾ, ਉਹ ਜੜ ਰਹੇ। ਤੀਸਰਾ ਗੁਣ ਹੈ, ਗੁਰੂ ਨਾਨਕ ਸਾਹਿਬ ਨੇ ਪਿਛਲੇ ਸਾਸਨ ਵਿੱਚ ਸਪਸ਼ਟ ਕੀਤਾ ਸੀ, ਉਹਦਾ ਸ਼ਬਦ ਦੀ ਵਿਆਖਿਆ ਵੀ ਗਲਤ ਦਿੱਤੀ ਗਈ। ਇਸ ਜਗ੍ਹਾ ਸ਼ਬਦ ਦਾ ਜੋ ਅਰਥ ਹੈ, ਜੋ ਸਵਾਲ ਹੈ, ਜੋ ਗੁਣ ਹੈ, ਉਹ ਸੀਮਿਤ ਹੈ। ਸ਼ਬਦ ਇੱਕੋ ਹੀ ਹੈ ਪਰ ਅਲੱਗ ਅਲੱਗ ਜਗ੍ਹਾ ਤੇ ਅਲੱਗ ਅਲੱਗ ਢੰਗ ਦੇ ਨਾਲ ਦੱਸੀ ਗੋਚਰ। ਇੱਥੇ ਦਾ ਕੰਮ ਸਿਰਫ ਪ੍ਰਕਿਰਤੀ ਨੂੰ ਪ੍ਰਗਟ ਕਰਨਾ ਹੈ, ਬਸ ਚਲਾਉਣਾ ਨਹੀਂ ਹੈ, ਕੰਮ ਨਹੀਂ ਕਰਨਾ। ਫਿਰ ਚਲਾਉਣ ਵਾਸਤੇ, ਕੰਮ ਕਰਨ ਵਾਸਤੇ ਕੀ ਹੈ? ਪਰ ਜਿਸ ਨੂੰ ਅਸੀਂ ਪ੍ਰਾਣ ਸ਼ਕਤੀ ਕਹਿ ਦਿੰਦੇ ਹਾਂ, ਪਰ ਉਹ ਸ਼ਬਦ ਬੜਾ ਗੁਣਾ। ਯੋਗੀਆਂ ਨੇ 10 ਤਰੀਕੇ ਦੀ ਕਹੀ, ਉਹ ਵੀ ਗਲਤ ਹੈ। ਉਹ ਆਕਾਰ ਹੈ ਪਰ ਸ਼ਬਦ ਆਕਾਰ ਹੈ, ਪ੍ਰਕਿਰਤੀ ਆਕਾਰ ਹੈ। ਕਿਉਂ ਆਕਾਰ ਨੇ? ਕਿਉਂਕਿ ਅਕਾਲ ਕੇ ਪਰਮਾਤਮਾ ਦੇ ਗੁਣ ਹੈ। ਹੁਣ ਸਾਸਨ ਦੇ ਜਦੋਂ ਇਹਦੇ ਵਿੱਚ ਪਵਨ ਪ੍ਰਵੇਸ਼ ਕਰਦੀ ਹੈ, ਇਹ ਆਕਾਰ ਚੇਤਨ ਹੋ ਜਾਂਦਾ ਹੈ, ਸੰਪੰਦਨ ਸਾਸਵਈ ਸੰਪੰਦਨ ਆ ਗਿਆ, ਚੇਤਨਤਾ ਆ ਗਈ, ਸਾਸਵਈ ਪ੍ਰਕਿਰਤੀ ਛੱਡ ਵੀ ਕੰਮ ਨਹੀਂ ਕਰੇ। ਕਿਤਨਾ ਕਮਾਲ ਹੈ! ਐਸਾ ਅਰਥ ਕਿਸੇ ਨੇ ਦਿੱਤਾ ਸ਼ਬਦ ਕੰਮ ਕਰ ਰਿਹਾ ਹੈ, ਕੌਣ ਕੰਮ ਕਰ ਰਹੀ ਹੈ, ਪ੍ਰਕਿਰਤੀ ਨੂੰ ਕਹਿੰਦੇ ਨੇ ਸਥੂਲ ਹੈ, ਉਹ ਸ਼ਬਦ ਦੇ ਬਾਅਦ ਵੀ ਇਹ ਸਥੂਲ ਹੈ। ਚੇਤਨਤਾ ਦਿਸੀ ਗੋਚਰ ਹੈ ਪਰ ਅਸੀਂ ਕੰਮ ਨਹੀਂ ਲਿਆ ਸਕਦੇ। ਫਿਰ ਪਰਮਾਤਮਾ ਦਾ ਇੱਕ ਹੋਰ ਗੁਣ ਹੈ, ਉਹ ਗੁਣ ਕਿਹੜਾ ਹੈ, ਉਸਨੂੰ ਆਤਮਾ ਕਿਹਾ ਗਿਆ ਹੈ। ਔਰ ਆਤਮਾ ਦੀ ਵਿਆਖਿਆ ਕੀ ਦਿੱਤੀ ਗਈ ਹੈ ਗਿਆਨ ਦੇ ਵਿਦਾ ਦੇ ਵਿੱਚ, ਕਿਆ ਕਹਿੰਦੇ, ਆਤਮਾ ਹੀ ਪਰਮਾਤਮਾ ਹੈ। ਇਸੀ ਨੂੰ ਸਾਰਿਆਂ ਨੂੰ ਵਿਅਕਤ ਕੀਤਾ ਹੈ, ਕਿਉਂ ਕਿਹਾ ਹੈ, ਕਿਉਂਕਿ ਇਹ ਪਰਮਾਤਮਾ ਦਾ ਆਪਣਾ ਅੰਸ਼ ਹੈ, ਇਹਦੇ ਸ਼ੇਰ ਬਦਲ ਕਿਉਂ ਨਹੀਂ ਹੋਇਆ, ਕਿਉਂਕਿ ਉਹਦਾ ਅੰਸ਼ ਹੈ। ਉਹ ਬਾਕੀ ਦੇ ਤਿੰਨ ਗੁਣ ਇਹਨਾਂ ਜੀ ਕੋਈ ਸ਼ੇਰ ਬਦਲ ਨਹੀਂ, ਉਹ ਵੀ ਪਰਮਾਤਮਾ ਦਾ ਹੀ ਅੰਸ਼ ਹੈ। ਤੇ ਜਦੋਂ ਇਸ ਪ੍ਰਕਿਰਤੀ ਦੇ ਵਿੱਚ ਜੋ ਸੰਪੰਦਨਸ਼ੀਲ ਹੋ ਚੁੱਕੀ ਹੈ ਆਤਮਾ ਪ੍ਰਵੇਸ਼ ਕਰੇਗੀ ਨਾ, ਇਹ ਕੰਮ ਕਰੇਗੀ, ਉਸ ਤੋਂ ਪਹਿਲੇ ਸਾਰਾ ਜਗਤ ਕੰਮ ਨਹੀਂ ਕਰ ਸਕਦਾ। ਸੋ ਇਹ ਚੌਥੇ ਗੁਣ ਦੇ ਉੱਪਰ ਆਧਾਰਿਤ ਰਹੇ ਤਿੰਨ ਗੁਣ, ਪਰ ਚਾਰੋ ਗੁਣਾਂ ਦਾ ਆਪਣਾ ਅਰਥ ਹੈ। ਆਤਮਾ ਨਿਕਲ ਜਾਏਗੀ ਪਰ ਇਸ ਪ੍ਰਕਿਰਤੀ ਦੇ ਪੁਤਲੇ ਤੇ ਕੋਈ ਹਾਸ ਨਹੀਂ ਮਿਲਦਾ। ਯੋਗੀ ਜਨ ਕੀ ਕਰਦੇ ਸਨ, ਆਤਮਾ ਕੱਢ ਲੈਂਦੇ ਸਨ, ਸੰਬੰਧਨ ਚੱਲਦਾ ਰਹਿੰਦਾ ਹੈ, ਪ੍ਰਕਿਰਤੀ ਦਾ ਪੁਤਲਾ ਬਣਿਆ ਰਹਿੰਦਾ, ਕੋਈ ਹਾਸ ਨਹੀਂ, ਕੋਈ ਨੁਕਸਾਨ ਨਹੀਂ। ਪਰ ਸਾਸਰੇ ਜੀ ਆਤਮਾ ਵਿੱਚ ਹੋਵੇ, ਪਵਨ ਨਿਕਲ ਜਾਵੇ, ਅਸੀਂ ਕੰਮ ਨਹੀਂ ਲੈ ਸਕਦੇ ਇਸ ਪੁਤਲੇ ਦਾ। ਔਰ ਅਗਰ ਪਵਨ ਵੀ ਹੋਵੇ, ਸ਼ਬਦ ਨਿਕਲ ਜਾਵੇ, ਤਾਂ ਪ੍ਰਕਿਰਤੀ ਦਿਸੀ ਗੋਚਰੀ ਨਹੀਂ ਹੋਏਗੀ। ਇਹ ਸਾਰੇ ਤੱਤ ਜਿਹੜੇ ਨੇ ਇਹ ਆਪਣੇ ਮੂਲ ਰੂਪ ਦੇ ਵੀ, ਯਾਨੀ ਕਿ ਪ੍ਰਕਿਰਤੀ ਦਾ ਵਿਗੜਿਆ ਰੂਪ ਇਹ ਮੂਲ ਰੂਪ ਹੈ, ਸੋ ਰੂਪ ਹੈ। ਤੇ ਚਾਰਾਂ ਦਾ ਹੀ ਹੋਣਾ ਜ਼ਰੂਰੀ ਹੈ, ਪਰ ਆਤਮਾ ਨੂੰ ਹੀ ਤਿੰਨ ਗੁਣ ਪ੍ਰਗਟ ਕੀਤੇ ਗਏ ਨੇ। ਫਿਰ ਅਕਾਲ ਪੁਰਖ ਪਰਮਾਤਮਾ ਦੇ ਚਾਰ ਗੁਣ ਵਿਅਕਤ ਕੀਤੇ ਗਏ ਨੇ। ਉਹ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ, ਅਕਾਲ ਪੁਰਖ ਪਰਮਾਤਮਾ ਕਿਹਾ ਤੇ ਦਿੰਦੇ ਹਾਂ ਸੀ, ਪਰ ਪਰਮਾਤਮਾ ਉਹ ਵੀ ਨਹੀਂ ਹੈ। ਪਰਮਾਤਮਾ ਕੋਲ ਕਿਉਂਕਿ ਉਸਨੂੰ ਵੀ ਬਣਾਉਣ ਵਾਲਾ ਕੋਈ ਹੈ, ਅਕਾਲ ਪੁਰਖ ਆਪਣੇ ਆਪ ਤੋਂ ਨਹੀਂ ਹੈ। ਉਹ ਕੌਣ ਹੈ, ਉਹ ਸਿਰਜਣਾਤਮਕ ਸ਼ਕਤੀ ਆਪਣੀ ਤੁਲਸ ਆਪਣੀ ਮੌਜ ਦੇ ਵਿੱਚ ਮਸਤ ਹੈ, ਉਹੀ ਪਰਮਾਤਮਾ ਕਲਾਣ ਦੇ ਅਧਿਕਾਰੀ ਹੈ। ਸੋ ਇਹ ਚਾਰੋ ਗੁਣ ਜਿਹੜੇ ਨੇ ਅਕਾਲ ਪੁਰਖ ਜਲੀਏ ਦੇ ਇਹ ਵਿਅਕਤ ਹੁੰਦੇ ਨੇ, ਪਰ ਇਹ ਗੁਣ ਜਿਹੜੇ ਨੇ ਉਹ ਸਿਰਜਣਾਤਮਕ ਸ਼ਕਤੀ ਦਾ ਅੰਸ਼ ਨੇ। ਪਹਿਲੇ ਔਰ ਨਾ ਕਰਲੇ ਦੇ ਵੀ ਕਿਸੇ ਦਾ ਕੋਈ ਨਾਸ਼ ਨਹੀਂ ਹੁੰਦਾ। ਸੋ ਉਹ ਚਾਰ ਪਰਮਾਤਮਾ ਦੀ ਪੂਜਾ ਕਰ ਲਓ, ਬਾਕੀ ਦੇ ਪਰਮਾਤਮਾ ਨੂੰ ਭੁੱਲ ਜਾਓ। ਪਰ ਇਹ ਕੌਣ ਕਰੇਗਾ ਇਹਨਾਂ ਦੀ ਪੂਜਾ, ਪੂਜਾ ਦਾ ਕਾਰਜੀ ਗੁਰਬੱਤੀ ਲਿਆ ਕੇ ਪੂਜਾ ਨਹੀਂ ਕਰੀ, ਇਹਨਾਂ ਦੀ ਕਦਰ ਕਰੋ, ਆਤਮਾ ਦੀ ਕਦਰ ਕਰੋ। ਇਸ ਤਰ੍ਹਾਂ ਹੋਏਗੀ ਇਸਦਾ ਕਲਿਆਣ ਦੇ ਰਸਤੇ ਨੂੰ ਅਪਣਾਓ, ਪਵਨ ਦੀ ਇਸ ਤਰ੍ਹਾਂ ਪੂਜਾ ਹੋਏਗੀ ਕਿ ਇਹ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਖਰਚ ਕਰੋ। ਸ਼ਬਦ ਦੀ ਕਿਸ ਤਰ੍ਹਾਂ ਪੂਜਾ ਹੋਏਗੀ ਕਿ ਆਪਣੇ ਆਪ ਨੂੰ ਜਿਹੜਾ ਸ਼ਬਦ ਪ੍ਰਕਿਰਤੀ ਦਾ ਪੁਤਲਾ ਮਿਲਿਆ ਉਸਦੀ ਕਦਰ ਕਰੋ, ਸਦਉਪਯੋਗ ਕਰੋ। ਪਰੋਪਕਾਰ ਦੇ ਵਿੱਚ ਪਰੋਪਕਾਰ ਇਹਦਾ ਕਹਿੰਦੇ ਆਪ ਨੂੰ, ਪਹਿਲੇ ਪਰੋਪਕਾਰੀ ਬਣ ਜਾਓਗੇ ਤੇ ਆਤਮਾ ਦਾ ਕਲਿਆਣ। ਸੋ ਇਹ ਹੈ ਪ੍ਰਕਿਰਤੀ ਦਾ ਅੱਜ ਅਗਲਾ ਵਿਸ਼ੇਸ਼ਣ, ਜਿਹੜਾ ਅੱਜ ਤੱਕ ਕਿਸੇ ਨੇ ਵਿਅਕਤ ਨਹੀਂ ਕੀਤਾ ਕਿਸੇ ਕਿਤਾਬ ਦੇ ਵਿੱਚ। ਇਹ ਮਹਾਨ ਬੋਲ ਉਸ ਸਿਰਜਣਾਤਮਕ ਸ਼ਕਤੀ ਦੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਜਿਹੜਾ ਪਹਿਲਾ ਗੁਣ ਸੀਗਾ ਪ੍ਰਕਿਰਤੀ ਦਾ, ਹੁਮੈ ਆਈ ਹੈ, ਉਸ ਨੂੰ ਅਸੀਂ ਇੱਕ ਮਿਸਾਲ ਦੇ ਜ਼ਰੀਏ ਸਮਝ ਸਕਦੇ। ਇੱਕ ਬੱਕਰਾ ਹੈ, ਇੱਕ ਬੱਕਰੇ ਦੀ ਅੱਖਾਂ ਚੋਂ ਨਿਰੰਤਰ ਆਸੂ ਨਿਕਲਦੇ, ਦਰਗਾਹ ਦੇ ਵਿੱਚ ਖੜਾ ਹੈ, ਨਿਰੰਤਰ ਚਿੰਤਨਸ਼ੀਲ ਹੈ, ਇੱਕ ਪ੍ਰਾਰਥਨਾ ਕਰਦਾ ਹੈ ਕਿ ਇਹ ਪਰਮਾਤਮਾ ਮੇਰੀ ਕੁਰਬਾਨੀ ਕਬੂਲ ਕਰ ਲੈ। ਇਤਿਹਾਸ ਕੀ ਕਹਿੰਦਾ, ਬਲੀ ਦਾ ਬੱਕਰਾ ਬੱਕਰੇ ਨੂੰ ਬਲੀ ਦਿੱਤੀ ਜਾਂਦੀ, ਕਿਉਂ ਉਹਦੀ ਬਲੀ ਸਾਰਥਕ ਹੈ, ਯੋਗਾ ਦੇ ਵਿੱਚ ਰਿਸ਼ੀ ਮੁਨੀਆਂ ਨੇ ਉਸਦਾ ਰਿਕਮੈਂਡੇਸ਼ਨ ਕੀਤਾ, ਇਸ ਕਰਕੇ ਅਸੀਂ ਉਹਨੂੰ ਬਲੀ ਦਾ ਬੱਕਰਾ ਕਹਿੰਦੇ। ਉਹ ਬੱਕਰਾ ਕੀ ਹੈ, ਉਹ ਸਭ ਕੁਝ ਭੁੱਲ ਕੇ ਕੁਰਬਾਨ ਹੁੰਦੀ, ਕਿਸ ਲਈ, ਪਰਮਾਤਮਾ ਨੂੰ ਮਿਲਣ ਵਾਸਤੇ ਅੱਖਾਂ ਚੋਂ ਪਾਣੀ ਨਿਕਲਦਾ ਨਿਰੰਤਰ, ਕਿ ਮੇਰੀ ਕੁਰਬਾਨੀ ਕਬੂਲ ਕਰਦਾ। ਦੂਸਰੇ ਪਾਸੇ ਭੇੜੀਆ, ਭੇੜੀਏ ਦੇ ਮੂੰਹ ਚੋਂ ਪਾਣੀ ਨਿਕਲਣਾ ਨਿਰੰਤਰ, ਉਹਦੇ ਅੰਦਰ ਕਾਮਨਾ ਹੈ, ਹਵਸ ਹੈ, ਲਸਤ ਹੈ, ਕਿਸ ਦੀ ਖੋਣ ਦੀ ਔਰ ਨਾਸਤ, ਉਹ ਨਿਰੰਤਰ ਉਸਨੂੰ ਪ੍ਰਾਪਤ ਕਰਨਾ ਚਾਹੁੰਦਾ, ਔਰ ਇਸ ਕਰਕੇ ਉਹਦੇ ਮੂੰਹ ਚੋਂ ਪਾਣੀ ਨਿਕਲਦਾ। ਔਰ ਜਦੋਂ ਉਸਦੀ ਹਵਸ ਪੂਰੀ ਨਹੀਂ ਹੁੰਦੀ, ਦਰਗਾਹ ਦੇ ਨਾਲ ਉਸਨੂੰ ਕੋਈ ਮਤਲਬ ਨਹੀਂ, ਉਸ ਨੂੰ ਕਾਮਨਾ ਦੇ ਨਾਲ ਮਤਲਬ ਹੈ, ਫਿਰ ਕੀ ਕਰਦਾ, ਆਪਣੇ ਚਿਹਰੇ ਦੇ ਉੱਪਰ ਬੱਕਰੇ ਦਾ ਚਿਹਰਾ ਲਗਾ ਦਿੰਦਾ। ਹੁਣ ਜਗਤ ਜੋ ਦਿਖਾਉਂਦਾ ਅੱਖਾਂ ਚ ਹੱਥ ਨੂੰ ਪਾਣੀ, ਕਿੰਨਾ ਬੱਕਰਾ ਨਾ ਯਾਨੀ ਨਾ ਪਰਮਾਰਥੀ ਹੈ। ਵੱਡੇ ਵੱਡੇ ਗੁਰੂਆਂ ਦਾ ਸੰਗ ਕਰਦਾ ਵਾ, ਵੱਡੀ ਵੱਡੀ ਸੇਵਾ ਕਰਦਾ ਵਾ, ਬੜਾ ਦਾਨ ਪੁੰਨ ਕਰਦਾ ਵਾ, ਜ਼ਬਾਨ ਇਤਨੀ ਮਿੱਠੀ ਹੋ ਗਈ ਹੈ ਕਿ ਚੀਨੀ ਦੀ ਬੋਰੀ ਪੈਰ ਲੱਗ ਕੇ ਬਾਹਰ ਚਲੀ ਜਾਂਦੀ, ਇਤਨੀ ਮਿਠਾਸ ਹੈ। ਉਹ ਸਾਸਨ ਦਾ ਵੀ ਅੰਦਰ ਕੰਮ ਕੰਮ ਕਰ ਰਿਹਾ, ਕਾਮ ਮਿਸ਼ਰਣ ਦੇ ਆ ਰਿਹਾ। ਇਹ ਸਭ ਜਿਹੜਾ ਮਗੋਟਾ ਲਗਾਇਆ ਹੈ ਕਾਮ ਦੀ ਇੱਛਾ ਦੀ ਪੂਰਤੀ ਵਾਸਤੇ। ਕਾਮ ਕੋਈ ਸੈਕਸ ਦੀ ਗੱਲ ਨਹੀਂ ਹੈ, ਸੈਕਸ ਹੀ ਕਿਆ ਕਾਮ ਦਾ ਜੋ ਲਫ਼ਜ਼ ਕਿਸ਼ਨ ਜੀ ਨੇ ਪ੍ਰਯੋਗ ਕੀਤਾ, ਕਾਮਨਾ ਨੂੰ ਵਿਅਕਤ ਕੀਤਾ, ਇਹ ਰੂਹਾਨੀ ਅਰਥ ਹੈ ਔਰ ਕਾਮਨਾ ਦੇ ਵਿੱਚ ਸੈਕਸ ਵੀ ਆ ਜਾਂਦਾ ਹੈ। ਸੋ ਪੂਰਾ ਰੂਹਾਨੀ ਅਰਥ ਇਹਦਾ ਕਾਮਨਾ ਹੀ ਹੈ। ਹੁਣ ਭੇੜੀਆ ਇਸ ਤਰੀਕੇ ਦੇ ਨਾਲ ਆਪਣਾ ਕੰਮ ਕਰ ਲੈਂਦਾ, ਪਰ ਅਸਲ ਦੇ ਵਿੱਚ ਕੀ ਹੁੰਦਾ, ਉਹ ਆਪਣਾ ਨੁਕਸਾਨ ਕਰਦਾ ਹੈ। ਜਿਤਨਾ ਕਾਮਨਾ ਦੀ ਪੂਰਤੀ ਲਈ ਇਹ ਪਾਪ ਵਿਰਤੀ ਨੂੰ ਅਪਣਾਉਂਦਾ, ਪਾਪ ਦੀ ਸੰਗਤ ਗੁਰੂ ਨਾਨਕ ਸਾਹਿਬ ਦੇ ਚੁਣੇ, ਉਤਨਾ ਹੀ ਪਰਮਾਤਮਾ ਤੋਂ ਦੂਰ ਹੁੰਦਾ। ਚੰਗੀਆਂ ਜਾਂ ਬੁਰਾਈਆਂ ਵਾਚਾ ਕਰਨਾ ਦੂਰ, ਕਰਮੀ ਆਪੋ ਆਪਣੀ ਕੇ ਲੈਣਾ ਤੋਂ ਦੂਰ, ਚੰਗੇ ਕਰੋਗੇ ਭੈੜੇ ਕਰੋਗੇ, ਕਰਮ ਰਾਜ ਹਦੂਰ ਪਰਮਾਤਮਾ ਦੇ ਸਾਹਮਣੇ ਬੈਠਕਾ ਤੋਂ ਵਾਚਾ ਕਰ ਦੇਣਾ। ਚੰਗੀਆਂ ਜਾਂ ਬੁਰਾਈਆਂ ਚੰਗੇ ਕਰੋਗੇ ਜਾਂ ਭੈੜੇ ਕਰੋਗੇ ਕਹਿ ਲੈਣਾ, ਜਿਹੜੇ ਚੰਗੇ ਕਰਾਂਗੇ ਕਹਿਣ ਅਭਾਵਿਤ ਕਿਤਨੇ ਕਿਤਨੇ ਉਹਦੇ ਨੇੜੇ ਹੋ ਜਾਣਗੇ ਤੇ ਦੂਰ, ਜਿਹੜੇ ਮਾੜੇ ਕਰਾਂਗੇ ਉਸ ਤੋਂ ਦੂਰ ਹੋ ਜਾਣਗੇ। ਦਾਨ ਕੁਲ ਸਭ ਧਰਮ ਰਾਏ ਕੇ ਜਾਏ, ਕੁੰਡਦਾਰ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਉਹ ਤਾਂ ਧਰਮ ਰਾਜ ਦੇ ਖਾਤੇ ਵਿੱਚ ਰਸਤੇ ਜਮਾਂ ਨੇ ਲੁਕ ਲੈਣਾ, ਉਹਨੂੰ ਤੁਸੀਂ ਭੁੱਲ ਜਾਓ। ਤੇ ਆਤਮਾ ਲਈ ਦਾਨ ਕੁਲ ਔਰ ਪਾਪ ਦੋਨੋਂ ਹੀ ਪਾਪ ਨੇ। ਆਤਮਾ ਦੇ ਕਲਿਆਣ ਲਈ ਕੁੰਭ ਕਿਹੜਾ, ਪ੍ਰਾਣ ਸ਼ਕਤੀ ਪਰਮਾਤਮਾ ਦੇ ਉੱਪਰ ਖਰਚ ਕਰ ਦੇਣੀ, ਬਸ ਸਿਮਟ ਜਾਣਾ, ਬਾਕੀ ਸਭ ਪਾਪ ਹੀ ਪਾਪ। ਔਰ ਜਿਹੜੇ ਉਸ ਹੱਥ ਉੱਤੇ ਕਰਕੇ ਕਰ ਰਿਹਾ ਬਖਸ਼ ਦਿਓ, ਜਾਂ ਲੰਬੇ ਲੇਟ ਕਰਕੇ ਨਕਾਰ ਕਰਦੇ ਹੋ, ਸਵੇਰ ਸ਼ਾਮ ਸਲਾਮਾ ਕਰਦੇ ਹੋ, ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਬਖਸ਼ ਦਿੱਤਾ ਔਰ ਬਖਸ਼ਾਂਗੇ, ਉਹਦਾ ਵੀ ਅੱਜ ਜਾਣ ਲਓ। ਗੁਰੂ ਸਾਹਿਬ ਉਹ ਹੀ ਕਰਮ ਬਖਸ਼ਦੇ ਨੇ ਜਿਹੜੇ ਇਸ ਜਗਤ ਦੇ ਵਿੱਚ, ਚਾਹੇ ਸੇਵਾ ਦੇ ਰੂਪ ਦੇ ਵਿੱਚ ਜਾਂ ਕਿਸੇ ਰੂਪ ਦੇ ਵਿੱਚ ਕੰਮ ਕਰਨ ਲਈ ਕਮਾਇਆ ਗਿਆ ਪਾਪ। ਜੇਕੇ ਦਾਣੇ ਅੰਨ ਕੇ ਜੀਆ ਬਾਜਣਾ ਕੋਈ, ਪਹਿਲਾ ਪਾਣੀ ਜੀਵੋ ਅੱਜ ਧਰਿਆ ਸਭ ਕੁਝ, ਅੰਨ ਦੇ ਵਿੱਚ, ਪਾਣੀ ਦੇ ਵਿੱਚ, ਹਵਾ ਦੇ ਵਿੱਚ ਅਸੰਖ ਜੀਵਾਤਮਾ ਨੇ, ਜੀਵਾਤਮਾ ਜੀਵਾਤਮਾ ਨੂੰ ਖਾ ਕਰਕੇ ਜਿੰਦਾ ਹੈ, ਇਹ ਪਾਪ ਹੈ, ਇਸਦਾ ਭੁਗਤਾਨ ਦੇਣਾ ਪੈਂਦਾ। ਔਰ ਇਹ ਪਾਪ ਕਮਾਏ ਬਿਨਾਂ ਉਹ ਜੀਵਾਤਮਾ ਇਸ ਮੁਲਕ ਵਿੱਚ ਕੰਮ ਨਹੀਂ ਕਰ ਸਕਦੀ। ਸੋ ਇਹ ਪਾਪ ਜਿਹੜੇ ਨੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਬਖਸ਼ ਦਿੰਦੇ ਨੇ। ਔਰ ਬਖਸ਼ੇ ਕੌਣ ਜਾਂਦੇ ਨੇ, ਜਿਹੜੇ ਆਪਣੀ ਪ੍ਰਾਣ ਸ਼ਕਤੀ ਪਰਮਾਤਮਾ ਤੋਂ ਖਰਚ ਕਰਦੇ ਨੇ। ਪਰ ਜਿਹੜੇ ਪਾਪ ਅਸੀਂ ਜਾਣ ਬੁੱਝ ਕੇ ਕਮਾਏ ਨੇ, ਪਾਪ ਨੂੰ ਜਾਣ ਕੇ ਕਮਾਇਆ, ਉਹ ਕੋਈ ਜਾਣ ਕੇ ਕਮਾਇਆ, ਉਹਦੀ ਕਾਨ ਨੂੰ ਮੁੱਖ ਰੱਖ ਕਰਕੇ ਕੀਤਾ। ਉਹ ਭੇੜੀਆ ਪਾਪ ਕਮਾਉਂਦਾ ਤੇ ਆਪਣੇ ਕਾਮਨਾ ਨੂੰ ਮੁੱਖ ਰੱਖ ਕਰਕੇ, ਦਾਨੀ ਦਾਨ ਦਿੰਦਾ ਤੇ ਆਪਣੀ ਇੱਛਾ ਦੀ ਪੂਰਤੀ ਕਰਕੇ ਦਾਨ ਕਰਦਾ, ਕਾਮ ਅੰਦਰ ਦੇ ਵਿੱਚ ਮੌਜੂਦ ਹੈ। ਤੇ ਇਹ ਦੋਨਾਂ ਦਾ ਪਾਪ ਔਰ ਪੁੰਨ ਦੇ ਕੋਈ ਰਸਤੇ ਨੇ, ਜਾਂ ਤਾਂ ਭੁਗਤਾਨ ਕਰਨ ਵਾਸਤੇ ਇਸ ਮੁਲਕ ਦੇ ਵਿੱਚ ਆਏਗਾ, ਤੇ ਜਾਂ ਇਹਨਾਂ ਤੋਂ ਉਹ ਖਿਆਲ ਨੂੰ ਤਿਆਗ ਦੇ। ਸੇਵਾ ਕਰ ਤੋਂ ਨਿਸ਼ਕਾਮੇ ਕਿਸਨੇ ਉਹ ਪ੍ਰਾਪਤ ਸਵਾਮੀ। ਹੁਣ ਇਹ ਜਗਤ ਦੀ ਸੇਵਾ ਤਾਂ ਅਸੀਂ ਕਰ ਰਹੇ ਹਾਂ ਜਨਮ ਤੋਂ, ਯਾਨੀ ਜਦੋਂ ਵੀ ਅਸੀਂ ਸਫਲ ਹੋ ਗਏ ਮਾਂ ਬਾਪ ਦੇ, ਗੁਰੂਆਂ ਦੇ, ਭੈਣ ਭਰਾਵਾਂ ਦੇ, ਵਸਤੂ ਪਦਾਰਥ ਦਾ ਸਭ ਦੀ ਪਾਲਣਾ ਕਰਦੇ, ਪਾਲਣਾ ਹੀ ਸੇਵਾ ਹੈ, ਇਹ ਕੋਈ ਮਾਨ ਸੇਵਾ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਹਾਂ। ਸੋ ਇਹ ਸੇਵਾ ਨੂੰ ਛੋੜ ਕਰਕੇ ਉਹ ਮਾਨ ਸੇਵਾ ਕਰਨ ਵਾਲੇ ਮਾਨ ਸੇਵਾ ਦਾ ਸਮਝ ਲੈਣ ਕਿ ਉਹ ਦੋਨੋਂ ਪਾਸੇ ਪਾਪ ਮਾਰੇ, ਇੱਧਰ ਕਾਮ ਰੱਖ ਕੇ ਕਿਰਿਆ ਕਰ ਰਹੇ ਨੇ, ਉਹ ਬੰਧਨ ਦੇ ਵਿੱਚ ਜਾਏਗੀ, ਨਿਚਲੀਆਂ ਜੂਨਾਂ ਵੀ ਜਾਏਗੀ। ਉਹ ਸਾਧਸੰਗਤ ਜੀ ਸੁਣ ਲਓ, ਅਸੀਂ ਨਿਚਲੀਆਂ ਜੂਨਾਂ ਤੈਅ ਕਰ ਚੁੱਕੇ ਹਾਂ, 900 ਸਾਲ ਬਾਅਦ ਇਕੱਠੇ ਕੀਤੇ ਸੀ ਗੁਰੂ ਸਾਹਿਬ ਨੇ ਨਾਲ ਧੋਣ ਵਾਸਤੇ, ਅਸੀਂ ਫਿਰ ਨਾਲ ਇਕੱਠੀ ਕਰ ਲਈ। ਇਹ ਤਾਂ ਆਪਣਾ ਸ਼ੌਕ ਹੈ, ਜੋ ਮੰਗਿਆ ਠਾਕੁਰ ਆਪਣੇ ਸਿਰ ਵੀ ਸੁਣ ਦੇਗਾ, ਜੋ ਮੰਗੋਗੇ ਉਹ ਮਿਲੇਗਾ, ਜੋ ਮੰਗਦੇ ਰਹੇ ਉਹ ਮਿਲਦਾ ਰਿਹਾ, ਤੇ ਜੋ ਕਾਮਨਾ ਰੱਖੀ ਹੈ, ਜੋ ਖਿਆਲ ਰੱਖਿਆ, ਈਰਸ਼ਾ, ਨੰਗਿਆ, ਨਫ਼ਰਤ, ਇੱਥੇ ਹੋਰ ਕੁਝ ਅਸੀਂ ਚਲਾਇਆ ਹੀ ਨਹੀਂ। ਪਰਮਾਰਥੀ ਜੀਵਨਾਂ ਜ਼ਰੂਰਤਾਂ ਖੜੀਆਂ ਕੀਤੀਆਂ ਨੇ, ਯਾਨੀ ਕਿ ਆਪਣੀ ਮਤ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਹੁਕਮ ਦੇ ਵਿੱਚ ਆਉਣ ਦੀ ਕਿਸੇ ਨੂੰ ਕੋਸ਼ਿਸ਼ ਨਹੀਂ ਕੀਤੀ। ਕਿਉਂ? ਕਿਉਂਕਿ ਆਤਮਿਕ ਪ੍ਰੇਰਣਾ ਕਿਸੇ ਨੂੰ ਮਿਲੀ ਨਹੀਂ, ਆਤਮਿਕ ਪ੍ਰੇਰਣਾ ਕਿਸੇ ਨੂੰ ਮਿਲਦੀ ਹੈ? ਯੋਗੀ ਨੂੰ, ਸੰਸਾਰੀ ਨੂੰ ਕਦੇ ਨਹੀਂ ਮਿਲਦੀ, ਭੋਗੀ ਨੂੰ ਕਦੇ ਨਹੀਂ ਮਿਲਦੀ। ਅਸੀਂ ਗੁਰੂ ਸਾਹਿਬਾਂ ਦੇ ਕੋਲ ਬੈਠਦੇ ਹਾਂ, ਸਾਸਨ ਦੀ ਕਿਤਨੀ ਦੋਰੀ ਆਉਂਦੀ ਹੈ? ਦੋ ਉਂਗਲ ਅਪਾਰ ਜਗ੍ਹਾ ਤੋਂ ਦੋ ਉਂਗਲ ਦੀ ਦੋਰੀ ਅੱਜ ਤੱਕ ਕਹਿ ਰਹੇ ਨੇ, ਤੇ ਹੋਏਗੀ ਦੋਰੀ, ਹੋਏਗੀ ਕਦੇ ਜਦੋਂ ਯੋਗ ਨੂੰ ਕਮਾਵਾਂਗੇ। ਸੋ ਜੈਸੀ ਕਾਮਨਾ ਰੱਖਾਂਗੇ ਵੈਸਾ ਹੀ ਫਲ ਮਿਲੇਗਾ। ਤੇ ਬਿਲਕੁਲ ਸਪੱਸ਼ਟ ਹੋ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਭੇੜੀਏ ਨੇ ਸਭ ਕੁਛ ਕੀਤਾ, ਮਗੋਟਾ ਲਗਾ ਕਰਦੇ, ਉਹ ਪਰਮਾਤਮਾ ਤੋਂ ਦੂਰ ਹੋ ਗਿਆ, ਆਪਣਾ ਨੁਕਸਾਨ ਕਰ ਲਿਆ। और जगत का भी इसने नुकसान किया क्योंकि जगत का खून पीता गरीबा का। अगर जबान के नाल ऐसे बोल करके पाप कमाया कि ता जन्म उसने याद किए तो अखा तो लाल की जगह सफेद खून निकल गया तो पाप नहीं है तो क्या कुंभ है तो निरंतर पाप कमा रहे हैं। लेखा कदे ना छोटी है खिन खिन को लड़ा पल पल पाप बना रहे हैं और इस लेखे तो अस बच सकते हैं। तो भेड़िया दोनों ने खतरनाक ला अपने लिए भी और समाज के लिए भी। हूं जो बकरा है अपना भी कल्याण कर लगा और खाना की आग के धूरे यानी अपने हक भी कमाई चले उसने जरूरतमंद दे करके ही अपने पेट में पालना बेशक भुखा रह गया। ऋषि मुनियों का इतिहास पालो आए गए यात्री को खिला देंगे सन बिस्तरा दे देंगे सन आप जमीन तो भुखे सो जाते सन अपने गुरुआ के इतिहास पढ़ करके देख लो स्पष्ट हो जाएगा कि परमार्थी कौन है योगी बोलना यह नियम कोई परमात्मा ने मिलने देते नहीं है ना नाम या अमृत का विषय इनका कमाई का विषय जो पिछले सत्संग गुरसा बार स्पष्ट करता तो इस मिसाल के नाल स्पष्ट हो जाता है कि होना का जो जीव है वह बकरे का मुखौटा जरूर लगाएगा और जो होना चो निकल चुका वो बकरा ही है अंदरों और बाहर और कल्याण बकरे का होगा भेड़िए का नहीं। हम हमें पहला गुण प्रगट हो गया बिल्कुल स्पष्ट तौर पर कि यह जीव में संसार के लिप्त करता है किस तरह काम के जरिए कामना के जरिए कामना की यही कर्म है और जब ये कामना पूरी नहीं होती इस होने का दूसरा गुण प्रगट हो जाता है और दूसरा गुण कहना है वो है क्रोध। क्रोध में ऋषि मुनियों ने पहले बार भी कहा कि जब कामना पूरी नहीं होती उसमें क्रोध प्रगट जाता है और जब क्रोध प्रगटता है वो साइंस का मजबूत है। इस शरीर का टेम्परेचर एक निश्चित है बद हो जाए तो सानू नॉर्मल करने वास्ते उपाय कर लेते हैं। जब जीव क्रोध के विच आंदा है यानी कि अहंकार क्रोध के विच भड़कदा है कदों जब कामना की पूर्ति नहीं हो उस दे विच इस शरीर का टेम्परेचर बढ़ जाता है तुम नाप करके देख लेना क्रोध के विच और दिमाग के जो सूक्ष्म तंत्र ये निश्चित टेम्परेचर काम करते हैं। फ्रिज है बर्फ कदों जमती है एक निश्चित टेम्परेचर टेम्परेचर के घटते हैं यानी फ्रिजर का बढ़ेगा टेम्परेचर बर्फ पानी बन जाए उस तरीके एक मंत्र तपन के बढ़े ही स्वाभाविक काम नहीं करते विवेकता खत्म हो जाएगी फैसले गलत होंगे। तो कोई मिसाल काफी नहीं नागा साकी के बंब जरा गिरिया क्रोध की उपज से अज तक इंसानी जो जिसके जीव का परिवर्तन हो चुका भयानक शक्ल अधूरिया पैदा होंगे संसार का कोई काम नहीं कर सकते उन्होंने तस्वीर भी नहीं दिखाई गई क्यों तो इतना भयानक ने कि असं देख भी नहीं सकते नतीजा क्रोध का। सो अज गुरु नानक साहब ने इतने की उपदेश दिता है सत्तों में धारण करो और क्रोध का त्याग करो किसी वे सेवादार ने किया ना काम का त्याग किया ना क्रोध का त्याग किया तो सत्संग होमें चो किस तरह निकल जाता तो होमें का सूक्ष्म विश्लेषण दिता गुरु नानक साहब ने कि दो पहचाना ने कामयाबी पर क्रोध होमें चो निकलना चाहते हो तो इसके दोनों गुणा तो बचने का उपाय है। जिसने दोनों गुणा तो बचने का उपाय कर लिया वो तो इस समय के पिछले अवश्य निकल के अपना कल्याण कर दे। आज के शब्द पहला बचन से हम भी चाहे हम भी सुन हम का भी भाव है सत्संग जी हुक्म है इस वचन इस शब्द इस दो पेड़ गुरु नानक साहब अगले सत्संग लेंगे। तो अज का सत्संग जो गुरु साहब ने प्रकृति के विश्लेषण के सोना में स्पष्ट किया है वो तो बिल्कुल स्पष्ट है कि पूजा से प्रकृति शब्द हना और आत्मा भी करनी है और ये इन्हों का सदुपयोग आत्मा का कल्याण एवं परमात्मा तो खर्च करके ਔਰ ਸ਼ਬਦ ਔਰ ਪ੍ਰਕਿਰਤੀ ਦੇ ਮਿਲੇ ਪੁਤਲੇ ਦਾ ਸਦਉਪਯੋਗ ਕਰਕੇ ਕਰ ਸਕਦੇ ਔਰ ਕਿਸੇ ਵੀ ਤਰੀਕੇ ਦੇ ਨਾਲ ਇਸ ਆਤਮਾ ਦਾ ਕਲਿਆਣ ਨਾ ਹੋ ਰਿਹਾ ਹੈ ਨਾ ਹੋਏਗਾ। ਔਰ ਅਗਰ ਕੋਈ ਚਾਹੁੰਦਾ ਹੈ ਸ਼ੌਕ ਰੱਖਦਾ ਹੈ ਇਸ ਮਿਸਾਲ ਨੂੰ ਸਾਹਮਣੇ ਰੱਖ ਲੈਣਾ ਕਿੱਥੇ ਅਸੀਂ ਬਕਰੇ ਦਾ ਖੋਟਾ ਲਗਾ ਕੇ ਨਹੀਂ ਬੈਠੇ ਇੱਥੇ ਜਾਂ ਸੰਸਾਰ ਦੇ ਵਿੱਚ ਅਸੀਂ ਆਪਣਾ ਵੀ ਪਤਨ ਕਰਾਂਗੇ ਸਮਾਜ ਦਾ ਵੀ ਪਤਨ ਕਰਾਂਗੇ। ਅਗਰ ਕਲਿਆਣ ਦਾ ਸ਼ੌਕ ਰੱਖਦੇ ਹਾਂ ਅੰਦਰੋਂ ਔਰ ਬਾਹਰੋਂ ਬਕਰਾ ਬਣ ਜਾਵਾਂਗੇ। ਪਰ ਬਕਰਾ ਕੀ ਹੈ? ਤਨ ਸੁੱਕਾ ਪਿੰਜਰ ਥੀਆ ਤਲੀਆ ਖੁੰਡੇ ਤਾਂ ਅਜੇ ਸੁਰਾ ਬਿਨਾ ਬੋਲੇ ਸਿੱਖ ਬੰਦੇ ਕੋਈ ਪਾਰ ਪਾਗ ਹੀ ਕਰਮ ਹੈ ਕਰਮ ਹੀ ਹੋਣਾ ਹੈ ਹੋਣਾ ਚੋਂ ਨਿਕਲਣਾ ਹੈ ਆਤਮਾ ਦਾ ਕਲਿਆਣ ਇਹ ਪਰਮਾਤਮਾ ਦਾ ਮਿਲਣ ਦਾ ਪਰਮਾਰਥੀ ਰਸਤਾ ਹੈ। ਔਰ ਇਹ ਰਸਤਾ ਸਿਰਫ ਔਰ ਸਿਰਫ ਦੋ ਜੀ ਆਤਮਾ ਔਰ ਪਰਮਾਤਮਾ ਦੇ ਵਿੱਚ ਹੈ। ਅਗਰ ਤੀਸਰਾ ਵਿੱਚ ਹੈ ਤਾਂ ਸਮਝ ਲਓ ਇਹ ਯੋਗ ਅਕਾਲ ਜਗ੍ਹਾ ਤੱਕ ਕਦੇ ਹੋ ਜੀ ਸਕਦਾ। ਸਾਧ ਸੰਗਤ ਜੀ ਅੱਜ ਦੀ ਰੂਹਾਨੀ ਬਾਣੀ ਦੇ ਵਿੱਚ ਉਹ ਸਾਬਾਂ ਦੇ ਪਰਮ ਦੁਰੂ ਕਰ ਦਿੱਤੇ ਹਨ। ਸਾਡਾ ਫਰਜ ਬਣਦਾ ਹੈ ਅਸੀਂ ਇਸ ਨੂੰ ਅਮਲੀ ਜਾਣਾ ਪੈਣਾ ਕਰਦੇ ਆਤਮਾ ਦਾ ਕਲਿਆਣ ਕਰਾਂਗੇ ਕਾਬਿਲ ਬਣ ਸਕੀਏ। ਤੇ ਜੋ ਉਹਨੂੰ ਰਾਣੀ ਗੁਰੂ ਨਾਨਕ ਸਾਹਿਬ ਦਿੰਦੇ ਹਨ ਇਹ ਆਤਮਿਕ ਪ੍ਰੇਰਣਾ ਹੈ ਅਕਾਲ ਪੁਰਖ ਪਰਮਾਤਮਾ। ਇਹਦੇ ਕੋਈ ਤਿੰਨ ਪੇਜ ਇੱਕ ਮਿਲਖਾ ਜਮਾ ਘਟਾ ਨਹੀਂ ਹੈ। ਜੋ ਦਾਸ ਨੂੰ ਅੰਤਰ ਦੇ ਵਿੱਚ ਮਿਲਦਾ ਹੈ ਉਹ ਆਪ ਦੇ ਮਤੋਰੀਆਂ ਦੇ ਵਿੱਚ ਤਕਸੀਮ ਕਰ ਦੇਣਾ ਹੀ ਦਾਸ ਦਾ ਫਰਜ ਹੈ। ਇਸ ਤੋਂ ਅੱਗੇ ਕੋਈ ਮਤ ਜਾਂ ਧਰਮ ਚਲਾਉਣਾ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ ਇਹ ਸਾਡਾ ਵਿਸ਼ੇ ਨਹੀਂ ਹੈ। ਤੇ ਗੁਰੂ ਸਾਹਿਬ ਜਿਹੜਾ ਵੀ ਅੰਗ ਵਿਅਕਤ ਕਰਨਾ ਚਾਹੁੰਦੇ ਨੇ ਉਹਦੇ ਲਈ ਕੁਛ ਬਾਣੀ ਵੀ ਲੈਂਦੇ ਹਨ ਕੁਝ ਮਸਾਲਾ ਦਿੰਦੇ ਹਨ। ਕਿਸੇ ਦੀ ਨਿੰਦਿਆ ਵਡਿਆਈ ਕਰਨ ਵਾਸਤੇ ਨਹੀਂ ਦਿੰਦੇ ਨਾ ਮਤ ਧਰਮ ਚਲਾਉਣ ਵਾਸਤੇ ਆਪਣੇ ਅੰਗ ਨੂੰ ਸਪਸ਼ਟ ਕਰਨ ਵਾਸਤੇ ਦਿੰਦੇ ਹਨ। ਇਸ ਤੋਂ ਅੱਗੇ ਕੋਈ ਵੀ ਭਾਗ ਨਹੀਂ ਹੈ ਕੋਈ ਵੀ ਬਾਈ ਦਾ ਪਿਆਰਾ ਕੁਛ ਹੋਰ ਅਚਕਟ ਵਾਸਤੇ ਦੁਨੀਆਂ ਦਾ ਇਹ ਉਸਦੀ ਆਪਣੀ ਮਨਮਤ ਹੈ ਗੁਰਮਤ ਦਾ ਕਦੇ ਕਦੇ ਸਾਡੇ ਨਾਲ ਕੋਈ ਵੀ ਸੰਬੰਧ ਨਹੀਂ ਹੈ।